ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਬੜਭਾਗੇ ਹਾਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਆਪਣੀਆਂ ਸੁਰਤੀਆਂ ਨੂੰ ਅੰਤਰਮੁਖ ਕਰਦੇ ਹੋਏ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸੋ ਸ਼ੁਰੂਆਤ ਤੋਂ ਪਹਿਲਾਂ ਹੀ ਬੇਨਤੀ ਕਰਦੇ ਕਿ ਰੌਲੇ ਰੱਪੇ ਤੋਂ ਸੰਕੋਚ ਕਰਨਾ ਹੈ। ਏਕਾਗਰ ਚਿੱਤ ਹੋ ਕੇ ਸਤਿਗੁਰਾਂ ਦੀ ਬਾਣੀ ਸਰਵਣ ਕਰੀਏ। ਸੋ ਸੁਣਨਾ ਕਿੱਡਾ ਵੱਡਾ ਫਲ ਹੈ, ਕਈ ਕੋਟ ਕੇ ਜਗ ਫਲਾਂ ਸੁਣ ਗਾਵਨ ਹਾਰੇ ਰਾਮ। ਜਿਹੜਾ ਵੀ ਸਰਵ ਵਿਆਪਕ ਪਰਮੇਸ਼ਰ ਦੀ ਵਡਿਆਈ ਗੁਰਬਾਣੀ ਰਾਹੀਂ ਸੁਣਦਾ ਹੈ, ਗੁਰਬਾਣੀ ਕੀ ਹੈ? ਪਰਮੇਸ਼ਰ ਦੀਆਂ ਵਡਿਆਈਆਂ। ਉਹਨੂੰ ਕੀ ਮਿਲਦਾ? ਕਹਿੰਦੇ ਕਈ ਕਰੋੜਾਂ ਜੱਗਾਂ ਦਾ ਫਲ। ਇੱਕ ਜਗ ਕਰਨਾ ਹੋਵੇ ਦੇਖੋ ਕਿੰਨਾ ਜ਼ੋਰ ਲੱਗ ਜਾਂਦਾ ਹੈ, ਪਰ ਗੁਰੂ ਜੀ ਕਿੰਨੀ ਬਖਸ਼ਿਸ਼ ਕਰਦੇ ਹੈ, ਕਿੰਨੀ ਗਰੇਸ ਦਿੰਦੇ ਹੈ। ਗਰੇਸ ਕਹੋ, ਰਿਆਇਤ ਕਹੋ। ਕਹਿੰਦੇ ਬਾਣੀ ਸੁਣ ਤੇ ਕਈ ਕਰੋੜਾਂ ਜੱਗਾਂ ਦਾ ਫਲ ਲੈ ਜਾ। ਗੁਰੂ ਆਪਣੇ ਕੀਤੇ ਬਚਨ ਦਾ ਬਚਨ ਵੱਧ ਹੁੰਦਾ ਹੈ। ਸਿੱਖ ਗੁਰੂ ਦੇ ਬਚਨ ਤੇ ਪ੍ਰਤੀਤ ਕਰੇ, ਬਾਣੀ ਸੁਣੇ, ਕਈ ਕਰੋੜਾਂ ਜੱਗਾਂ ਦਾ ਫਲ ਦੇਣ ਵਾਸਤੇ ਗੁਰੂ ਬਚਨ ਵੱਧ ਹੈ। ਜਿਨ੍ਹਾਂ ਨੂੰ ਤਾਂ ਪ੍ਰਤੀਤ ਹੁੰਦੀ ਹੈ ਉਹ ਤਾਂ ਇਹ ਲਾਹੇ ਲੈ ਜਾਂਦੇ ਹੈ। ਜਿਨ੍ਹਾਂ ਨੂੰ ਪ੍ਰਤੀਤ ਨਹੀਂ ਹੁੰਦੀ ਵੀ ਗੁਰੂ ਤਾਂ ਸਰਵ ਕਲਾ ਸਮਰੱਥ, ਇਹ ਤਾਂ ਗਰੇਸ ਹੈ ਗੁਰੂ ਦੀ। ਗੁਰੂ ਸਾਹਿਬ ਨੇ ਕਹਿਤਾ ਬਾਣੀ ਸੁਣ ਲਾ ਤੇ ਕਈ ਕਰੋੜਾਂ ਜੱਗਾਂ ਦਾ ਫਲ ਲੈ ਜਾ। ਗੁਰੂ ਸਮਰੱਥ ਹੈ ਤਾਂ ਕਿ ਜਿਹੜੇ ਤਾਂ ਵੀ ਆਏ ਕਿਵੇਂ ਹੋਜੂਗਾ ਜੀ? ਕਈ ਕਰੋੜਾਂ ਜੱਗਾਂ ਦਾ ਫਲ ਆਏ ਕਿਵੇਂ ਮਿਲਜੂ? ਖਾਲੀ ਰਹਿ ਜਾਂਦੇ ਹੈ। ਜਿਨ੍ਹਾਂ ਨੂੰ ਗੁਰੂ ਤੇ ਪ੍ਰਤੀਤ ਹੁੰਦੀ ਹੈ ਉਹਨੂੰ ਪਤਾ ਹੁੰਦਾ ਵੀ ਗੁਰੂ ਆਪਣੇ ਕੀਤੇ ਵਚਨ ਤੋਂ ਕਦੇ ਹਾਰਦਾ ਨਹੀਂ। ਗੁਰੂ ਵਚਨ ਦਾ ਬਲੀ ਹੁੰਦਾ, ਗੁਰੂ ਵਚਨ ਦਾ ਸੂਰਮਾ ਹੁੰਦਾ। ਗੁਰੂ ਸਾਹਿਬ ਨੇ ਵਚਨ ਕਰ ਦਿੱਤਾ ਕਈ ਕੋਟਕ ਜਗ ਫਲਾਂ, ਅਸੀਂ ਗੁਰਬਾਣੀ ਸੁਣੀਏ ਤੇ ਫਿਰ ਬਖਸ਼ਿਸ਼ ਹੁੰਦੀ ਹੈ, ਕਿਰਪਾ ਹੁੰਦੀ ਹੈ। ਲਿਖਿਆ ਹੋਇਆ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਿਹੜਾ ਵੀ ਆ ਸੱਚੀ ਬਾਣੀ ਨੂੰ ਸੁਣੂ, ਥਾਂ ਤੇ ਲਿਖਿਆ ਨਾ ਵੀ ਸੱਚ ਕੀ ਬਾਣੀ ਆ, ਸੱਚ ਕੀ ਬਾਣੀ ਨਾਨਕ ਆਖਿਆ, ਸੱਚ ਸੁਣਾਏ ਸੀ ਸੱਚ ਕੀ ਵੇਲਾ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਜੈਸੀ ਮੈਂ ਆਵੈ ਖਾਸਮ ਕੀ ਬਾਣੀ, ਫੈਸਲਾ ਕਰੀ ਗਿਆਨ ਵੇਲਾ ਲੋ, ਕੋਟ ਪੁੰਨ ਸੁਣ ਹਰ ਕੀ ਬਾਣੀ। ਜਾਣੀ ਕਿ ਇਹ ਰੱਬੀ ਬਾਣੀ ਹੈ, ਖਾਸਮ ਕੀ ਬਾਣੀ ਹੈ, ਧੁਰ ਕੀ ਬਾਣੀ ਹੈ, ਸੱਚ ਦੀ ਬਾਣੀ ਹੈ। ਜਿਹੜਾ ਵੀ ਇਸ ਨੂੰ ਸੁਣੂ, ਗੁਰੂ ਸਾਹਿਬ ਕਹਿੰਦੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਉਹਦੇ ਸਾਰੇ ਸਰੀਰਕ ਤੇ ਮਾਨਸਿਕ ਰੋਗ ਖਤਮ। ਹੁਣ ਆਪਾਂ ਗੁਰੂ ਦਾ ਵਚਨ ਮੰਨ ਕੇ ਬਾਣੀ ਸੁਣੀਏ ਤੇ ਦੁੱਖ ਰੋਗ ਕੱਟਣਾ ਤਾਂ ਗੁਰੂ ਦੀ ਡਿਊਟੀ ਬਣ ਗਈ। ਗੁਰੂ ਸਾਹਿਬ ਨੇ ਆਪ ਵਚਨ ਕਰ ਦਿੱਤਾ, ਅਸੀਂ ਵਚਨ ਤੇ ਪ੍ਰਤੀਤ ਕਰੀਏ, ਬਾਣੀ ਸੁਣੀਏ। ਕੋਈ ਇਹੋ ਜਿਹਾ ਰੋਗ ਨਹੀਂ ਤਾਂ ਜਿਹੜਾ ਬਾਣੀ ਸੁਣ ਕੇ ਨਾ ਕੱਟਿਆ ਜਾਵੇ, ਜੋ ਗੁਰੂ ਸਾਹਿਬ ਦਾ ਆਪਣਾ ਵਚਨ ਹੈ। ਤਾਂ ਤੇ ਕਹਿਣ ਦਾ ਭਾਵ ਕਿਉਂ, ਕਿੱਡਾ ਵੱਡਾ ਫਲ ਸਾਨੂੰ ਗੁਰਬਾਣੀ ਸੁਣਨ ਦਾ ਹੀ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹੈ। ਫੇਰ ਜਿਹੜਾ ਗੁਰੂ ਦੇ ਦਰ ਤੇ ਆ ਕੇ ਸੇਵਾ ਕਰਦਾ ਉਹਨੂੰ ਕਿੱਡੀ ਵੱਡੀ ਬਖਸ਼ਿਸ਼ ਹੈ। ਜਾਣੀ ਕਿ ਗੁਰੂ ਨਾਨਕ ਦੇ ਘਰ ਦੀਆਂ ਬਖਸ਼ਿਸ਼ਾਂ ਕਿੱਡੀਆਂ ਵੱਡੀਆਂ। ਸਕੂਲ ਦੇ ਦੀਵਾਨਾਂ ਦੇ ਵਿੱਚ ਤੁਸੀਂ ਸੁਣਿਆ ਸੀ ਫਿਰ ਰਿਪੀਟ ਕਰ ਜਾਵਾਂ ਤਾਂ ਕਿ ਸੁਣਨਾ ਜਿਹੜੇ ਆ ਕੇ ਸੁਣਦੇ ਆ ਉਹਨਾਂ ਨੂੰ ਕਿੰਨੀਆਂ ਬਖਸ਼ਿਸ਼ਾਂ, ਫਿਰ ਜਿਹੜੇ ਗੁਰੂ ਦੇ ਦਰ ਤੇ ਸੇਵਾ ਕਰਦੇ ਆ ਸੰਗਤ ਵਿਚ, ਫਿਰ ਉਹਨਾਂ ਨੂੰ ਗੁਰੂ ਸਾਹਿਬ ਜੀ ਖੁਸ਼ੀਆਂ ਬਖਸ਼ਦੇ ਆ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਤਾਂ ਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਗੁਰੂ ਦੇ ਦਰ ਤੇ ਆਈ ਸੰਗਤ ਦੀ ਸੇਵਾ ਸਤਿਗੁਰੂ ਦੀ ਸੇਵਾ ਸਮਝ ਕੇ ਚਾਅ ਦੇ ਨਾਲ ਕਰਦਾ, ਜੋ ਗੁਰੂ ਸਾਹਿਬ ਦੀ ਬਾਣੀ ਵਿਚ ਲਿਖਦੇ ਨੇ ਅਸੀਂ ਉਹਨੂੰ ਮੰਨ ਲਈਏ, ਸੁਣ ਲਈਏ, ਸੁਣ ਕੇ ਵਿਚਾਰ ਲਈਏ, ਵਿਚਾਰ ਕੇ ਉਹਨੂੰ ਵਰਤ ਲਈਏ, ਫਿਰ ਕਿਰਪਾ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ। ਤਾਂ ਤੇ ਹੁਣ ਗੁਰੂ ਦਾ ਵਚਨ ਪਹਿਲਾਂ ਸੁਣਿਆ ਆਪਾਂ, ਕੀ ਕਹਿੰਦੇ ਗੁਰੂ ਸਾਹਿਬ ਜੀ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਹੁਣ ਸੁਣ ਲਿਆ, ਹੁਣ ਇਸ ਵਚਨ ਨੂੰ ਆਪਾਂ ਵਿਚਾਰ ਲਿਆ। ਤਾਂ ਤੇ ਗੁਰੂ ਸਾਹਿਬ ਜੀ ਬਾਣੀ ਵਿਚ ਕਹਿੰਦੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਗੁਰੂ ਸਾਹਿਬ ਕਹਿੰਦੇ ਇੰਨੀ ਭਾਵਨਾ ਰੱਖੇ ਵੀ ਜੋ ਗੁਰੂ ਦੇ ਦਰ ਤੇ ਸੰਗਤਾਂ ਆਈਆਂ ਇਹਨਾਂ ਦੇ ਵਿੱਚ ਸਤਿਗੁਰ ਵਰਤਦਾ, ਜਿਹੜਾ ਗੁਰੂ ਦੇ ਦਰ ਤੇ ਆਈ ਗੁਰਸਿੱਖ ਸੰਗਤਾਂ ਦੀ ਸੇਵਾ ਚਾਅ ਦੇ ਨਾਲ ਕਰਦਾ, ਜੋ ਸਿੱਖਾਂ ਨੂੰ ਲੋਚੈ। ਇਹ ਬਹੁ ਵਚਨ ਲੱਗਦਾ ਸਾਰੇ, ਜੋ ਗੁਰੂ ਦੇ ਦਰ ਤੇ ਸਿੱਖ ਸੰਗਤ ਆਈ ਹੈ ਗੁਰੂ ਦੀ ਬਾਣੀ ਦੀ ਸਿੱਖਿਆ ਲੈਣ ਵਾਸਤੇ, ਜਿਹੜਾ ਸਮੁੱਚੀ ਸੰਗਤ ਦੀ ਸੇਵਾ ਨੂੰ ਲੋਚਦਾ, ਜਿਹਦੇ ਅੰਦਰ ਤਾਂਘ ਹੈ, ਪਿਆਰ ਹੈ, ਚਾਅ ਦੇ ਨਾਲ ਗੁਰੂ ਦੇ ਦਰ ਤੇ ਆਈ ਸੰਗਤ ਦੀ ਸੇਵਾ ਕਰਦਾ, ਸਮੁੱਚੀ ਸੰਗਤ ਦੀ ਸੇਵਾ, ਇੱਕ ਦੇਹ ਦੀ ਨੀ, ਨਾ ਸਮੁੱਚੀ ਸੰਗਤ ਦੀ, ਜਿਹੜਾ ਵੀ ਫਿਰ ਚਾਅ ਨਾਲ ਸੇਵਾ ਕਰਦਾ ਦਰ ਤੇ ਆਈ ਸੰਗਤ ਦੀ, ਉਹਨੂੰ ਕੀ ਮਿਲਦਾ, ਸੋ ਗੁਰ ਖੁਸ਼ੀ ਆਵੇ, ਉਹਦੇ ਤੇ ਗੁਰੂ ਦੀ ਖੁਸ਼ੀ ਆ ਜਾਂਦੀ ਹੈ, ਉਹਨੂੰ ਗੁਰੂ ਸਾਹਿਬ ਜੀ ਖੁਸ਼ੀਆਂ ਬਖਸ਼ਦੇ ਆ। ਦੇਖੋ ਇਹ ਕੀ ਹੋ ਗਿਆ ਫਿਰ, ਗੁਰੂ ਦੀ ਖੁਸ਼ੀ ਲੈਣ ਦਾ ਫਾਰਮੂਲਾ, ਨੁਸਖਾ। ਜਿਵੇਂ ਵੈਦ ਦਾ ਨੁਸਖਾ ਵਰਤਣਾ ਹੁੰਦਾ ਨਾ, ਇਵੇਂ ਇੱਕ ਸਤਿਗੁਰ ਵੈਦ ਦਾ ਨੁਸਖਾ ਵੀ ਵਰਤਣਾ ਹੁੰਦਾ। ਇਹ ਕੀ ਹੋ ਗਿਆ, ਖੁਸ਼ੀ ਲੈਣ ਦਾ ਨੁਸਖਾ ਹੋ ਗਿਆ, ਵੀ ਜਿਹੜਾ ਵੀ ਗੁਰੂ ਦੇ ਦਰ ਤੇ ਆਈ ਸੰਗਤ ਦੀ ਸੇਵਾ ਚਾਣਾ ਕਰਦਾ, ਉਹਨੂੰ ਗੁਰੂ ਜੀ ਖੁਸ਼ੀ ਬਖਸ਼ਦੇ ਆ। ਆਪ ਵਚਨ ਕੀਤਾ ਗੁਰੂ ਸਾਹਿਬ ਨੇ ਬਾਣੀ ਵਿਚ। ਤਾਂ ਕਿ ਸਿੱਖ ਦਾ ਕੀ ਫਰਜ਼ ਬਣਦਾ, ਵੀ ਗੁਰੂ ਦੀ ਬਾਣੀ ਦਾ ਵਚਨ ਸੁਣ ਕੇ, ਗੁਰੂ ਦੇ ਵਚਨ ਤੇ ਵਿਸ਼ਵਾਸ ਕਰਕੇ ਸੰਗਤ ਵਿਚ ਚਾਅ ਨਾਲ ਸੇਵਾ ਕਰੇ। ਖੁਸ਼ੀਆਂ ਤਾਂ ਗੁਰੂ ਨੂੰ ਦੇਣੀਆਂ ਪੈਣਗੀਆਂ, ਕਿਉਂ ਭਲਾ, ਕਿਉਂਕਿ ਗੁਰੂ ਨੇ ਆਪ ਵਚਨ ਕੀਤਾ, ਗੁਰੂ ਵੀ ਵਚਨ ਵੱਧ ਹੁੰਦਾ, ਗੁਰੂ ਵਚਨ ਦਾ ਸੂਰਮਾ ਹੁੰਦਾ। ਤਾਂ ਕਿ ਤੂੰ ਚਾਹ ਨਾਲ ਸੇਵਾ ਕਰ, ਖੁਸ਼ੀਆਂ ਗੁਰੂ ਦੀ, ਜਦੋਂ ਖੁਸ਼ੀ ਗੁਰੂ ਦੀ ਹੋ ਗਈ, ਬਸ ਫਿਰ ਤਾਂ ਸਾਰੇ ਦੁੱਖ ਦਲਿੱਦਰ ਕਾਲ ਕਲੇਸ਼ ਖਤਮ। ਫਿਰ ਤਾਂ ਇਹ ਕਿੱਡੀ ਵੱਡੀ ਬਖਸ਼ਿਸ਼ ਕਰਦੇ ਨੇ ਗੁਰੂ ਸਾਹਿਬ ਜੀ, ਚਾਹ ਨਾਲ ਸੇਵਾ ਕਰਨ ਵਾਲਿਆਂ ਨੂੰ ਖੁਸ਼ੀ ਬਖਸ਼ਦੇ, ਚਾਹ ਨਾਲ ਅੱਧਾ ਚੱਟੀ ਨੂੰ, ਚਾਹ ਨਾਲ ਪ੍ਰਸ਼ਾਦੇ ਬਣਾਉਣੇ ਮਾਈਆਂ ਨੇ ਤਾਂ ਚਾਹ ਦੇ ਨਾਲ ਵੀ, ਇਹ ਗੁਰੂ ਨਾਨਕ ਨੂੰ ਹੀ ਛਕਣੇ ਆ, ਕਿਉਂ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਦਾਲਾ ਬਣਾਉਣ ਵਾਲੇ ਨੇ ਦਾਲਾ ਬਣਾਉਣਾ ਚਾਅ ਨਾਲ, ਪ੍ਰੇਮ ਨਾਲ। ਭਾਂਡੇ ਸਾਫ਼ ਕਰਨ ਵਾਲਿਆਂ ਨੇ ਭਾਂਡੇ ਸਾਫ਼ ਕਰਨੇ ਚਾਅ ਨਾਲ, ਪਾਣੀ ਪਿਲਾਉਣ ਵਾਲਿਆਂ ਨੇ ਪਾਣੀ ਪਿਲਾਉਣਾ ਪ੍ਰੇਮ ਨਾਲ, ਚਾਅ ਨਾਲ। ਜੁੱਤੇ ਸੰਭਾਲਣ ਵਾਲਿਆਂ ਨੇ ਜੁੱਤੇ ਸਾਹਮਣੇ ਚਾਅ ਨਾਲ, ਵੀ ਗੁਰੂ ਨਾਨਕ ਦੇ ਹੀ ਹੈ, ਕਿਉਂ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਜਾਣੀ ਕਿ ਜੋ ਵੀ ਜਿਹਦੀ ਡਿਊਟੀ ਹੈ ਗੁਰਦਰਬਾਰ ਦੇ ਵਿੱਚ, ਜੋ ਵੀ ਡਿਊਟੀ, ਉਹ ਡਿਊਟੀ ਪ੍ਰੇਮ ਤੇ ਚਾਅ ਨਾਲ ਹਰੇ, ਉਹਨੂੰ ਗੁਰੂ ਜੀ ਖੁਸ਼ੀਆਂ ਦਿੰਦੇ ਆ। ਕਿੱਡੀ ਵੱਡੀ ਬਖਸ਼ਿਸ਼, ਤਾਂ ਤੇ ਗੁਰੂ ਦੇ ਦਰ ਦੇ ਉੱਤੇ ਆ ਕੇ ਸੇਵਾ ਕਰਨ ਵਾਲਿਆਂ ਨੂੰ ਖੁਸ਼ੀ ਮਿਲਦੀ ਹੈ, ਗੁਰੂ ਦੇ ਦਰ ਤੇ ਆ ਕੇ ਬਾਣੀ ਸੁਣਨ ਵਾਲਿਆਂ ਨੂੰ ਕਈ ਕਰੋੜਾਂ ਜਗਾਂ ਦਾ ਫਲ ਮਿਲਦਾ ਹੈ, ਦੁੱਖ ਕਲੇਸ਼ ਸਾਰੇ ਖਤਮ ਹੋ ਜਾਂਦੇ ਹੈ। ਤਾਂ ਤੇ ਐਸੀਆਂ ਬਖਸ਼ਿਸ਼ਾਂ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਰਹੋ ਵਿਚਾਰ, ਤਾਂ ਕਿ ਐਸੇ ਦਰਬਾਰ ਦੇ ਵਿਚ ਪਹੁੰਚੇ ਹਾਂ, ਬੜਭਾਗੀ ਹਾਂ। ਕੱਲ ਆਪਣੇ ਸਤਸੰਗੀ ਪੁਰਸ਼ ਦੇ ਜ਼ਰੂਰੀ ਜਾਣੀ ਕਿ ਲਾਹਾ ਲੈਣ ਵਾਸਤੇ ਕੀ ਗੁਣ ਹੋਣੇ ਚਾਹੀਦੇ, ਉਹ ਆਪਣੇ ਸਰਾਵਣ ਕੀਤੇ। ਫਿਰ ਇਹ ਦਰ ਐਸਾ ਹੈ ਜਿੱਥੇ ਕਿ ਪੂਰੀ ਮਨੁੱਖਤਾ ਦੀ ਏਕਤਾ ਹੈ, ਜਿੱਥੇ ਕਿ ਸਾਰਿਆਂ ਨੂੰ ਇੱਕ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਇਆ ਜਾਂਦਾ, ਭਾਵ ਕਿ ਖੜੇ ਪਾਣੀ ਵਿੱਚ ਸਾਰੇ ਨਹਾਉਂਦੇ ਹੈ। ਇੱਥੇ ਕੋਈ ਵੀ ਛੂਤ ਛਾਤ ਊਚ ਨੀਚ ਭਿੱਟ ਦੀ ਗੱਲ ਨਹੀਂ। ਫਿਰ ਇੱਥੇ ਆਇਆਂ ਨੂੰ ਸਾਰਿਆਂ ਨੂੰ ਗੁਰੂ ਦੀ ਬਾਣੀ ਦਾ ਪ੍ਰਸਾਦ, ਸਤਸੰਗ ਸਰੋਵਰ ਵਿੱਚ ਬੈਠੇ ਹਾਂ, ਕੋਈ ਵੀ ਆ ਕੇ ਬਾਣੀ ਸੁਣ ਸਕਦਾ ਹੈ। ਫਿਰ ਸਾਰਿਆਂ ਨੂੰ ਇੱਕੋ ਜਿਹਾ ਕੜਾਹ ਪ੍ਰਸ਼ਾਦ ਮਿਲਣਾ, ਬਾਅਦ ਵਿੱਚ ਫਿਰ ਇੱਕ ਪੰਗਤਾਂ ਲੱਗਣੀਆਂ, ਉਹਨਾਂ ਪੰਗਤਾਂ ਦੇ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਵਰਤਣਾ, ਇੱਕੋ ਜਿਹਾ ਵਾਲਾ ਪ੍ਰਸ਼ਾਦ ਆ ਸਾਰਿਆਂ ਨੂੰ। ਤਾਂ ਤੇ ਕਹਿਣ ਦਾ ਭਾਵ ਇਹ ਸਾਰੇ ਕੀ ਹੈ, ਏਕਤਾ ਦੇ ਪ੍ਰਤੀਕ ਹੈ। ਇੱਕ ਸਰੋਵਰ ਦਾ ਇਸ਼ਨਾਨ, ਇੱਕ ਸੰਗਤ ਦੇ ਵਿੱਚ ਗੁਰੂ ਦੀ ਬਾਣੀ ਸੁਣਨੀ ਬੈਠ ਕੇ, ਇੱਕੋ ਜਿਹਾ ਕੜਾਹ ਪ੍ਰਸ਼ਾਦ, ਇੱਕ ਪੰਗਤ, ਇੱਕ ਪੰਗਤ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਵਰਤਦਾ ਹੈ। ਤਾਂ ਤੇ ਐਸੀਆਂ ਗੁਰੂ ਨਾਨਕ ਘਰ ਦੀਆਂ ਵਡਿਆਈਆਂ, ਤਾਂ ਤੇ ਐਸੇ ਦਰਬਾਰ ਵਿੱਚ ਆਏ ਹਾਂ, ਤਾਂ ਤੇ ਦਰਬਾਰ ਦੀ ਮਹਿਮਾ, ਤਾਂ ਤੇ ਇੱਕ ਇੱਕ ਵਚਨ ਧਿਆਨ ਨਾਲ ਸੁਣਨਾ। ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ, ਪੂਰੇ ਵਰਲਡ ਦੇ ਵਿੱਚ ਇੱਕੋ ਇੱਕ ਧਾਰਮਿਕ ਗ੍ਰੰਥ ਹੈ, ਜਿਹਨੂੰ ਗੁਰੂ ਦੀ ਪਦਵੀ ਪ੍ਰਾਪਤ ਹੈ, ਤੇ ਨਾਲ ਨਾਲ ਕੀ ਕਿ ਗੁਰੂਆਂ ਨੇ ਆਪ ਬਾਣੀ ਲਿਖਵਾਈ ਹੈ। ਜੇ ਗੁਰੂਆਂ ਦੇ ਵਚਨ ਉਸੇ ਰੂਪ ਦੇ ਵਿੱਚ ਮਿਲਦੇ ਨੇ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਗੀਤਾ ਭਗਵਾਨ ਕ੍ਰਿਸ਼ਨ ਜੀ ਤੋਂ ਬਹੁਤ ਸਮਾਂ ਬਾਅਦ ਵਿੱਚ ਲਿਖੀ ਗਈ, ਬਹੁਤ ਹੀ ਸਮਾਂ ਬਾਅਦ ਵਿੱਚ ਲਿਖ ਪਹੁੰਚਾਈ ਹੈ, ਸੀਨੇ ਵਸੀਨੇ ਗੱਲ ਚੱਲਦੀ ਰਹੀ। ਕੁਰਾਨ ਸ਼ਰੀਫ ਮੁਹੰਮਦ ਸਾਹਿਬ ਤੋਂ ਬਹੁਤ ਸਮਾਂ ਬਾਅਦ ਲਿਖਿਆ ਗਿਆ, ਜੋ ਸਾਰੇ ਜਿੰਨੇ ਵੀ ਦੁਨੀਆਂ ਦੇ ਧਰਮ ਗ੍ਰੰਥ ਹੈ ਉਹ ਉਹਨਾਂ ਗੁਰੂ ਅਵਤਾਰਾਂ ਤੋਂ ਮਹਾਂਪੁਰਖਾਂ ਤੋਂ ਬਾਅਦ ਵਿੱਚ ਲਿਖਤ ਵਿੱਚ ਆਏ ਆ, ਇਹ ਹਕੀਕਤ ਹੈ। ਬਾਈਬਲ ਈਸਾ ਮਸੀਹ ਜੀ ਤੋਂ ਬਹੁਤ ਸਮਾਂ ਬਾਅਦ ਲਿਖਤ ਵਿੱਚ ਆਈ ਹੈ, ਕੁਰਾਨ ਸ਼ਰੀਫ ਵੀ, ਗੀਤਾ ਵੀ। ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਹੈ ਜੋ ਕਿ ਗੁਰੂ ਸਾਹਿਬ ਜੀ ਨੇ ਆਪ ਬਾਣੀ ਆਪ ਲਿਖਵਾਈ ਹੈ। ਪਹਿਲਾਂ ਤੁਹਾਨੂੰ ਪਤਾ ਪੰਜਵੇਂ ਪਾਤਸ਼ਾਹ ਜੀ ਨੇ ਸਾਰੀ ਬਾਣੀ ਇਕੱਤਰ ਕੀਤੀ, ਸਰੂਪ ਤਿਆਰ ਹੋਇਆ, 1604 ਈਸਵੀ ਦੇ ਵਿੱਚ ਪ੍ਰਕਾਸ਼ ਹੋਇਆ। ਉਸ ਤੋਂ ਬਾਅਦ ਜੋ ਸਰੂਪ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਗੱਦੀ ਤੇ ਵਿਰਾਜਮਾਨ ਨੇ, ਇਹ ਸਾਰੀ ਬਾਣੀ 10ਵੇਂ ਪਾਤਸ਼ਾਹ ਜੀ ਨੇ ਆਪ ਕੰਠ ਤੋਂ ਉਚਾਰਨ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਗੁਰਦੁਆਰਾ ਸ੍ਰੀ ਲਿਖਣਸਰ ਸਾਹਿਬ ਵਿਖੇ ਆਪ ਮਨੀ ਸਿੰਘ ਜੀ ਨੂੰ ਲਿਖਾਰੀ ਬਣਾ ਕੇ ਲਿਖਵਾਈ। ਜਿੰਨੀ ਬਾਣੀ ਹੈ ਸਾਰੀ 10ਵੇਂ ਪਾਤਸ਼ਾਹ ਜੀ ਦੀ ਰਸਨਾ ਤੋਂ ਟੱਚ ਹੋ ਕੇ ਗੁਰੂ ਗ੍ਰੰਥ ਸਾਹਿਬ ਚ ਆਈ ਹੈ। ਸਾਰੀ ਬਾਣੀ 10ਵੇਂ ਪਾਤਸ਼ਾਹ ਨੇ ਚਾਰਨ ਕੀਤੇ, ਜੋ ਅੱਜ ਸਰੂਪ ਗੁਰਗੱਦੀ ਤੇ ਵਿਰਾਜਮਾਨ ਹੈ ਗੁਰੂ ਗ੍ਰੰਥ ਸਾਹਿਬ ਦਾ, ਸਾਰੀ ਬਾਣੀ। ਤਾਂ ਤੇ ਅਸੀਂ ਵਡਭਾਗੇ ਹਾਂ ਕਿ ਸਾਡੇ ਕੋਲ ਗੁਰੂਆਂ ਦੇ ਵਚਨ ਉਸੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੈ, ਹੋਰ ਕਿਸੇ ਨੂੰ ਇਹ ਵਡਿਆਈ ਨਹੀਂ। ਤਾਂ ਤੇ ਇਹ ਰਿਹਾ ਜਾਣੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਸ਼ੇਸ਼ਤਾ ਦੀ ਮੇਨ ਗੱਲ। ਫਿਰ ਇੱਥੇ ਸਭ ਨੂੰ ਨੁਮਾਇੰਦਗੀ ਦਿੱਤੀ ਗਈ, ਥਾਂ ਦਿੱਤਾ ਗਿਆ, ਕਿਸੇ ਜਾਤ ਵਰਨ ਮਜ਼ਹਬ ਦਾ ਵਿਤਕਰਾ ਨਹੀਂ ਰੱਖਿਆ। ਸੂਫੀ ਫਕੀਰ ਵੀ ਬੈਠੇ ਹੈ, ਫਰੀਦ ਸਾਹਿਬ ਹੈ, ਫਿਰ ਭੀਖਣ ਸਾਹਿਬ ਹੈ, ਫਿਰ ਕਿਸੇ ਵੀ ਜਾਤ ਵਰਨ ਦਾ ਵਿਤਕਰਾ ਨਹੀਂ। ਰਵਦਾਸ ਜੀ ਬੈਠੇ ਹੈ, ਚਮਾਰਾਂ ਦੇ ਘਰ ਦਾ ਜਨਮ, ਨਾਮਦੇਵ ਜੀ ਛਿੰਬਿਆਂ ਦੇ ਘਰ ਦਾ ਜਨਮ, ਕਬੀਰ ਸਾਹਿਬ ਜੀ ਜੁਲਾਹਿਆਂ ਦੇ ਘਰ ਦਾ ਜਨਮ, ਫਿਰ ਸੈਨ ਸਾਹਿਬ ਜੀ ਨਾਈਆਂ ਦੇ ਘਰ ਦਾ ਜਨਮ, ਫਿਰ ਭਗਤ ਜੈਦੇਵ ਜੀ ਪੰਡਤਾਂ ਬ੍ਰਾਹਮਣਾਂ ਦੇ ਘਰ ਦਾ ਜਨਮ ਬੰਗਾਲ ਦਾ, ਫਿਰ ਭਗਤ ਧੰਨਾ ਜੀ ਜਿਮੀਦਾਰਾਂ ਕਿਸਾਨਾਂ ਦੇ ਘਰ ਦਾ ਜਨਮ, ਜਾਣੀ ਕਿ ਕੋਈ ਜਾਤ ਵਰਨ ਦਾ ਵਿਤਕਰਾ ਨਹੀਂ। ਫਿਰ ਸੂਫੀ ਫਕੀਰ ਵੀ ਬੈਠੇ ਹੈ, ਬਰਕਤ ਮਹਾਂਪੁਰਖ ਰਾਮਾਨੰਦ ਸਵਾਮੀ ਜੋ ਵੀ ਬੈਠੇ ਹੈ, ਬਾਣੀ ਦਰਜ ਹੈ ਨਾ ਗੁਰੂਆਂ ਦੀ ਬਾਣੀ। ਤਾਂ ਤੇ ਪੂਰੀ ਦੁਨੀਆਂ ਦੇ ਉੱਤੇ ਮਹਾਨ ਏਕਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ। ਤਾਂ ਹੀ ਕਿਸੇ ਵਿਦਵਾਨ ਨੇ ਲਿਖਿਆ ਕਿ ਜੇ ਦੁਨੀਆਂ ਦੀ ਸਾਂਝੀ ਪਾਰਲੀਮੈਂਟ ਕਦੇ ਬਣੀ, ਖਿਆਲ ਹੈ ਸਾਰੀ ਦੁਨੀਆਂ ਦੀ ਇੱਕ ਸਾਂਝੀ ਪਾਰਲੀਮੈਂਟ ਬਣੀ, ਤਾਂ ਕਹਿੰਦੇ ਉਹ ਤਾਂ ਸੰਵਿਧਾਨ ਬਣਿਆ ਬਣਾਇਆ ਹੈ, ਬਣਾਉਣ ਦੀ ਲੋੜ ਨਹੀਂ ਪੈਣੀ। ਸਾਰੀ ਦੁਨੀਆਂ ਦੀ ਪਾਰਲੀਮੈਂਟ ਦਾ ਸਾਂਝਾ ਸੰਵਿਧਾਨ ਗੁਰੂ ਗ੍ਰੰਥ ਸਾਹਿਬ ਹੋਵੇਗਾ। ਗੱਜ ਕੇ ਆਖੋ ਸਤਨਾਮ। ساری دنیا کہ گرو گرنتھ صاحب کو کٹھی ہو سکتی ہے. ساری دنیا کا سنویدھان کہ گرو گرنتھ صاحب ہو سکتا ہے جی ساری دنیا کی پارلیمنٹ بنے. جتھے کہ سمپورن ایکتا دی گل ہے رہو وچار ایسے دربار دے وچ پہنچے ہاں سو گل کر رہی ہے دیس کج تے بڑبھاگے ہاں. ایسا گرو پوری ورلڈ دے اتے نہیں ہو سکتا گرو گرنتھ صاحب ورگا. ایسا دربار کتے نہیں دربار نہ میں تیرو دربار جتھے کہ کوئی وتکرا نہیں کوئی جنی کہ جتھے جتھے کوئی پخپات نہیں. مندر دے وچ مسلمان نہیں بن سکتا. مکے دے 50 کلو میٹر دے ایریے دے وچ کوئی غیر مسلمان بندہ داخل نہیں ہو سکتا. اینی کٹڑتا ہے. پر اتھے کوئی آ جائے اتھے کوئی روک ٹوک اتھے کسی نے پوچھ ہی نہیں آتا بھی کون ہونے ہو نہ کچھ خالی نکل جو بھی آ گیا خدا ستکار ہے جی آیا. رکھو بچار ہوں آؤ جی گرو کی بانی ایک ایک وچن پورے پورے دھیان دے نال سرپن کرنا ہے. ہوں بانی سانو بار بار کہہ رہی ہے بھی پیارا منوکھا جنم ہے جو یہ بڑا امول قسم ہے. پہلے تو یہ گل سمجھ لا بھی یہ منوکھا دے ہی ہے جیڑی یہ دیوی دیوتے بھی ترس دے ہے. بانی وچ لکھیا ہے گر سیوا بھرت کمائی تب یہ مانس دے ہی پائی اس دیہی کو سم رہے دیو سو دیہی بھج ہر کی سے بھج ہو گوبند بھول مت جاہو مانس جنم کا یہی لاہو. پھر یہ منوکھا جنم امولک ہے. پرمیشر تمہیں پتا ہے کیول تے کیول منوکھا جنم دے دوران منوکھا شریر دے اندروں ملتا ہے. اج تک کسی پشو نو کسی پانچی نو کسی بھی ہور جون وچ کدے پرمیشر نہیں ملیا. پرمیشر ملتا ہے کیول منوکھا جنم دے دوران شریر دے اندروں. اج تک جنو ملیا اونوں ملیا بھی شریر دے اندروں ہے انپاو اندروں کھلدا ہے. یہ شریر کی پھر سنبھال کرنی ہے کیونکہ ہر مندر ہے. ہر مندر یہ شریر ہے گیان رتن پرگٹ ہوا. یہ جو منکھا شریر ہے یہ ہری کا مندر ہے رب کا گھر ہے. یہ پرمیشور ملتا ہے تاکہ آپ پیارے اس ہرمندر کا ستکار کریا کر کے یہ دیکھو جردا تمک روپی گند نہیں کسی نے پاؤنا. اج تو پہلا جی کوئی بھی جردا تمباکو گند کھاندا ہے کرپا کر کے چھڑ دیو. یہ واحگرو جی دے گھر نو جنی کہ تمباکو دا خوخانا بناؤ تے نالے بربادی ہے شریر دی نالے جنم دی بربادی ہے نالے گند کھان دے سنسکار پیندے اندر. جو کردا بندہ اندر ریکارڈنگ بھی ہوندی ہے جدو ریکارڈنگ کھلی درگاہ دے وچ پھر کہن گے مینوں گند کھان دا چاہے تے سور جون چ بھیج دیو. اگے ریاض کی نکل مل تو آ جنم برباد ہو گیا نالے کیتے کرما دا پھل بھگتنا پوتے حکم دے وچ او حکم لاگو ہو گیا بھی تاں گند کھاندا ہوندا سی اینو سور جون چڑے جھکلا گندگی کھایا کرو. پھر دیکھ ہن تاں توں مول لے کے کھانا ہے پھر واحگرو نے تینوں سہولت دے دینی ہے بھی لے بھی مفت دی کھایا کر تاں دیکھی کتے تاں تے سور جون وچ جانا پے جو نالے آ شریر برباد. تمباکو تانوں پتا کینسر دی بھی ہے ہن تاں سائنس نے بھی اعلان کرتا نا سیڈ آف کینسر کہ کینسر دی بھی ہے جڑا تمباکو ہے. تاں تے کوئی بھی بندہ تمباکو ورت رہا ہے تہاڈے وچ آ گیا اج او کپا کر کے تو بعد ہاتھ نہیں لاؤ. گٹھا اے بھی بربادی دی تمباکو ہے. دے وچ بھی تمباکو ہے ایک دے وچ کرلی دی پوچھ پیندی ہے ایک دے وچ جانوراں دا سکا خون پیندا ہے ایک آرا روٹ تے ایک ملتانی مٹی. پنجی چیزاں بہت ہی خطرناک ہے. پنجی تو گٹخا بنتا ہے کہ بہتے نوں پتا نہیں گا تاں تے گٹخا بہت زیادہ خطرناک ہے. بہت جلدی تو کینسر ہوندا ہے. تاں تے کوئی بھی گٹخا کھاندا ہے چھڈ دیو جر دے تمباکو دے ہتھ نہیں لاؤنا. تاں تے پھر شراباں نہیں پینیاں نوں شراب خانہ نہیں بناونا. پھر کوئی گولیاں کھاندا ہے تاں تے بھائی نوں کباڑ خانہ نہ بناؤ. جنی کہ نشہ ورتن دا ارتھ ہوندا ہے اپنے ہتھیں اپنے آپ نوں ختم کرنا. سلو پوائزن دیندا اپنے آپ نوں. جیڑا بندہ کوئی بھی نشہ ورتدا اپنے آپ نوں سلو پوائزن دا مطلب ہوندا ہے ایسی زہر دے رہا ہے جیڑی کہ ہولی ہولی اثر کردی ہے. ایک تاں ہوندا ہے سپرے پینی تیز زہر اکدم مر جاندا ہے. ਨਸ਼ਾ ਵਰਤਣ ਵਾਲਾ ਬੰਦਾ ਸਪਰੇ ਪੀਣ ਵਾਲੇ ਨਾਲ ਵੀ ਮਾੜਾ, ਉਹ ਤਾਂ ਕਿੱਦਾਂ ਮਰ ਗਿਆ ਮੁੱਕ ਗਿਆ। ਨਸ਼ਾ ਜਾਣੀ ਕਿ ਸਲੋਪ ਵਾਜਨ ਹੌਲੀ ਹੌਲੀ ਅਸਰ ਕਰਦੀ ਹੈ ਤੈਨੂੰ, ਹੌਲੀ ਹੌਲੀ ਐਨ ਤੜਫਾ ਤੜਫਾ ਕੇ ਜਮਾਂ ਘਰਦਿਆਂ ਦੇ ਨੱਖੋਂ ਬੁੱਲੋਂ ਤੂੰ ਲੈ ਕੇ ਐਨ ਜਮਾਂ ਬਿਮਾਰੀਆਂ ਬਿਮਾਰੀਆਂ ਲੱਗ ਕੇ ਸਰੀਰ ਨੂੰ ਫਿਕਰ ਨਾ ਕਰੀ, ਗੋਡੇ ਰਗੜ ਰਗੜ ਕੇ ਮਰੇਗਾ, ਇਕਦਮ ਨੀ ਮਰਦਾ। ਤਾਂ ਤੂੰ ਆਪਣੇ ਆਪ ਨੂੰ ਪਿਆਰੇ ਖਤਮ ਕਰਨਾ, ਖਤਮ ਵੀ ਹੌਲੀ ਹੌਲੀ ਕਰਨਾ। ਕਿੱਡੀ ਵੱਡੀ ਖੁਦਕਸ਼ੀ ਹੈ ਨਸ਼ਾ ਵਰਤਣਾ, ਆਪਣੇ ਆਪ ਨੂੰ ਮਾਰਨਾ ਪਰ ਮਾਰਨਾ ਹੌਲੀ ਹੌਲੀ ਖੋ ਖੋ ਕੇ। ਤਾਂ ਤੇ ਇਕਦਮ ਜਾਨੀ ਕਿ ਹੌਲੀ ਹੌਲੀ ਮਰਨ ਦੇ ਨਾਲ ਤਾਂ ਇਕਦਮ ਮਰੇ ਚੰਗਾ ਹੁੰਦਾ, ਜਾਨੀ ਕਿ ਹੌਲੀ ਹੌਲੀ ਮਰਨ ਦੇ ਨਾਲ ਤਾਂ ਇਕਦਮ ਮਰੇ ਚੰਗਾ, ਆਪਣੇ ਇੱਕ ਪਾਸਾ ਹੋ ਗਿਆ। ਤਾਂ ਤੇ ਨਸ਼ੇ ਵਰਤਣ ਵਾਲਾ ਤਾਂ ਨਾ ਜਿਉਂਦਾ ਨਾ ਮਰਿਆ, ਉਹ ਤਾਂ ਵਿਚਾਲੇ ਰਾਮ ਕਦਾ। ਤਾਂ ਤੇ ਕੀ ਫਾਇਦਾ ਇਸ ਜੀਵਨ ਦਾ। ਤਾਂ ਤੇ ਖੁਦਕਸ਼ੀਆਂ ਨਾ ਕਰੋ, ਕਿਸੇ ਨੂੰ ਕੋਈ ਵੀ ਨਸ਼ਾ ਲੱਗ ਗਿਆ, ਡਰ ਦਾ ਨਸ਼ਾ, ਚਾਹੇ ਕੋਈ ਗੋਲੀਆਂ ਕਹਿ ਵਸੂਲ, ਚਾਹੇ ਕੋਈ ਭਾਈ ਸ਼ਰਾਬ ਦਾ, ਚਾਹੇ ਜਰਦਾ ਤਮਾਕੂ ਹੈ, ਗੁਟਖਾ, ਕੋਈ ਵੀ ਜਾਨੀ ਕਿ ਨਸ਼ਾ ਹੈ ਉਹ ਛੱਡ ਦਿਓ। ਇਹ ਜੀਵਨ ਬੜਾ ਅਮੋਲਕ ਹੈ, ਇਹਨੂੰ ਬਰਬਾਦ ਨਾ ਕਰੋ ਨਸ਼ਾ। ਤਾਂ ਤੇ ਨਸ਼ੇ ਛੱਡਦੇ ਨਹੀਂ ਹੈ, ਇਹ ਜੀਵਨ ਹੈ ਜਿਹੜਾ ਇਹ ਗੁਰੂ ਦੇ ਲੜ ਲੱਗਣਾ ਹੈ, ਆਪਣਾ ਜੀਵਨ ਹੈ ਜੋ ਇਹ ਮਹਾਨ ਬਣਾਉਣਾ ਹੈ, ਮਹਾਨ ਜੀਵਨ। ਫੇਰ ਪਿਆਰਿਆ ਇਹ ਜੀਵਨ ਦਾ ਫਾਇਦਾ ਨਹੀਂ, ਕੀ ਫਾਇਦਾ ਹੋਇਆ ਫਿਰ? ਨਹੀਂ ਤਾਂ ਪਸ਼ੂ ਵੀ ਚੰਗੇ ਹੋਏ ਦੇ ਨਾਲੋਂ, ਕਿਉਂ ਘਾਹ ਪੱਠਾ ਖਾ ਲੈਂਦੇ ਵਿਚਾਰੇ, ਦੁੱਧ ਦੇ ਦਿੰਦੇ ਆ, ਗੋਹਾ ਵੀ ਕੰਮ ਆ ਜਾਂਦਾ, ਹੱਡ ਚੰਮ ਵੀ ਕੰਮ ਆ ਜਾਂਦਾ, ਤੂੰ ਤਾਂ ਫਿਰ ਕਿਸੇ ਕੰਮ ਦਾ ਵੀ ਨਹੀਂ। ਪਸ਼ੂ ਮਿਲੇ ਚੰਗਿਆਈਆਂ, ਸੜ ਖਾਵੇ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ, ਬਾਣੀ ਚ ਲਿਖਿਆ ਨਾ। ਉਹ ਪਿਆਰਾ ਫਿਰ ਤਾਂ ਪਸ਼ੂ ਵੀ ਚੰਗੇ ਤੇਰੇ ਨਾਲ, ਤੇਰਾ ਫਿਰ ਮਨੁੱਖਾਂ ਜੂੰ ਚਾਉਣ ਦਾ ਫਾਇਦਾ ਕੀ ਹੋਇਆ? ਜਿੰਨੀ ਐਸਾ ਹਰ ਨਾਮ ਨਾ ਚੇਤੇ, ਉਸੇ ਆਹੇ ਜੰਗ ਆਏ ਰਾਮ ਰਾਜ। ਇਹੋ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਖਾ ਸਭ ਜਾਏ, ਹੁਣ ਵਰਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਈ। ਤਾਂ ਤੇ ਜੀ ਮਨਮੁੱਖ ਬਹਿ ਗਿਆ ਕਰਿਆ, ਮਨਮੁੱਖ ਕੌਣ ਹੁੰਦਾ? ਜੋ ਮਨ ਦੇ ਫੁਰਨੇ ਨੂੰ ਮੁੱਖ ਰੱਖ ਕੇ ਜਿਉਂਦਾ। ਗੁਰਮੁਖ ਕੌਣ ਹੁੰਦਾ? ਜਿਹੜਾ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਜਿਉਂਦਾ। ਤੇ ਗੁਰੂ ਸਾਹਿਬ ਬਾਣੀ ਵਿਚ ਕਹਿੰਦੇ, ਮਨਮੁੱਖ ਆਵੈ ਮਨਮੁੱਖ ਜਾਵੈ, ਮਨਮੁੱਖ ਫਿਰ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੋ ਮਨਮੁੱਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਤਾਂ ਤੇ ਮਨਮੁੱਖ ਉਹ ਤਾਂ ਜਨਮ ਗਵਾ ਕੇ ਤੁਰ ਜਾਂਦਾ, ਗੁਰਮੁਖ ਨਾਹਾ ਲਏ ਗਏ, ਮਨਮੁੱਖ ਚੱਲੇ ਮੂਲ ਗਵਾਏ ਗਏ। ਤਾਂ ਤੇ ਮਨਮੁੱਖ ਨੀ ਬਣਨਾ, ਗੁਰਮੁਖ ਬਣਨਾ, ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਜਿਉਣਾ ਹੈ। ਜਿਨ੍ਹਾਂ ਕੰਮਾਂ ਤੋਂ ਗੁਰੂ ਜੀ ਬਾਣੀ ਵਿਚ ਰੋਕਦੇ ਆ ਉਹ ਛੱਡਣੀ ਹੈ, ਜੋ ਗੁਰੂ ਸਾਹਿਬ ਜੀ ਕਰਨ ਵਾਸਤੇ ਕਹਿੰਦੇ ਆ ਉਹ ਕਰਨਾ ਹੈ, ਇਹਨੂੰ ਕਹਿੰਦੇ ਨੇ ਗੁਰੂ ਦੀ ਸ਼ਰਨ ਪੈ ਕੇ ਜਿਉਣਾ। ਜੇ ਨਹੀਂ ਤਾਂ ਫਿਰ ਜਿਹੇ ਜਾ ਪਿਆਰਾ ਜਗ ਤੇ ਆਇਆ, ਜਿਹੇ ਜਾ ਨਾ ਆਇਆ, ਸਖਤ ਲਾਂਘੇ ਹੈ। ਜਿਨ੍ਹਾਂ ਹਰ ਹਿਰਦੈ ਨਾਮ ਨਾ ਵਸਿਓ, ਤਿੰਨ ਮਾਤ ਕੀਜੈ ਹਰ ਵਾਂਝਾ, ਤਿੰਨ ਸੁਣਜੀ ਦੇ ਫੇਰੇ ਬਿਨ ਨਾਵੈ, ਕੋਈ ਖੱਪ ਖੱਪ ਮੋਏ ਰਾਂਝਾ। ਜੇ ਤੂੰ ਪਿਆਰਿਆ ਗੁਰੂ ਵਾਲਾ ਬਣਿਆ ਨੀ, ਪਰਮੇਸ਼ਰ ਦਾ ਨਾਮ ਜਪਦਾ ਨੀ, ਹਿਰਦੇ ਵਿਚ ਤੇਰੇ ਪਰਮੇਸ਼ਰ ਦੀ ਯਾਦ ਨੀ ਵਸੀ, ਫੇਰ ਤਾਂ ਗੁਰੂ ਸਾਹਿਬ ਸਖਤ ਲਾਂਭਾ ਦਿੰਦੇ ਹੈ, ਕਹਿੰਦੇ ਇਹਦੇ ਨਾਲ ਤਾਂ ਤੇਰੀ ਮਾਤਾ ਬਾਂਝ ਰਹਿ ਜਾਂਦੀ, ਤੂੰ ਇਹੋ ਜਿਹੇ ਨੀ ਜੰਮਣੀ ਕਾਹਨੂੰ ਸੀ। ਦੇਖੋ ਲਿਖਿਆ ਨਾ ਬਾਣੀ ਚ, ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿੰਨ ਮਾਤ ਕੀ ਜਿਹਾ ਹਰ ਵਾਂਝਾ। ਫੇਰ ਤਾਂ ਤੂੰ ਮਾਂ ਨੂੰ ਵੀ ਲਾਂਭਾ ਦਵਾ ਤਾ, ਫੇਰ ਤਾਂ ਤੂੰ ਮਾਤਾ ਨੂੰ ਵੀ ਲਾਂਭਾ ਦਵਾ ਦਿੱਤਾ। ਬਈ ਕਿੱਦਾਂ ਬਬਲਿੰਗ ਜੀ ਕਰੀ ਜਾਂਦੀ ਆਵਾਜ਼ ਨੂੰ ਸੈੱਟ ਕਰਕੇ, ਅਰਥ ਅਲਾਂਭਾ ਦੇ ਦਿੱਤਾ ਪਿਆਰਿਆ ਤੇਰੀ ਮਾਤਾ ਨੂੰ ਵੀ, ਖਿਆਲ ਕਰ। ਤਾਂ ਤੇ ਫੇਰ ਤਾਂ ਉਲਾਂਭਾ ਦੇ ਦਿੱਤਾ ਗੁਰੂ ਸਾਹਿਬ ਜੀ ਨੇ। ਤਾਂ ਤੇ ਆਪਾਂ ਨੇ ਲਾਂਤਾਂ ਦੇ ਪਾਤਰ ਨਹੀਂ ਬਣਨਾ, ਧਨ ਤਾਂ ਜੋ ਜੀਵਨ ਬਣਾਉਣਾ। ਕਿਵੇਂ ਬਣਦਾ? ਕਬੀਰ ਸੋਈ ਮੁੱਖ ਧਨ ਹੈ, ਜਾ ਮੁੱਖ ਕਹੀਆ ਰਾਮ, ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏ ਕੋ ਗਰਾ। ਉਹ ਮੁੱਖ ਦਾ ਧਨ ਤਦੇ ਯੋਗ ਹੈ ਜਿਹੜਾ ਮੁੱਖ ਸਰਬ ਵਿਆਪਕ ਪਰਮੇਸ਼ਰ ਦਾ ਨਾਮ ਰਸਨਾ ਤੋਂ ਲੈਂਦਾ, ਗੁਰਮੰਤਰ ਰਾਹੀਂ। ਰਾਮ ਕਸਮ ਕਹਿੰਦੇ ਸਰਬ ਵਿਆਪਕ ਪਰਮੇਸ਼ਰ। ਕਬੀਰ ਸੋਈ ਮੁੱਖ ਧਨ ਹੈ, ਜਾ ਮੁੱਖ ਕਹੀਆ ਰਾਮ, ਜਿਹੜੇ ਮੁੱਖ ਤੋਂ ਸਰਬ ਵਿਆਪਕ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਜਾਂਦਾ ਗੁਰਮੰਤਰ ਦੁਆਰਾ, ਜਿਵੇਂ ਗੁਰੂ ਨਾਨਕ ਦੇ ਘਰ ਦਾ ਗੁਰਮੰਤਰ ਵਾਹਿਗੁਰੂ ਵਾਹਿਗੁਰੂ ਹੈ ਪੰਜ ਕਹਿਰੇ ਜਾਂਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਖੰਡੇ ਦੀ ਪਹੁਲ ਦੁਆਰਾ। ਤਾਂ ਕਿ ਜਿਹੜਾ ਵੀ ਮੁੱਖ ਗੁਰਮੰਤਰ ਰਾਹੀਂ ਸਰਵ ਵਿਆਪਕ ਪਰਮੇਸ਼ਰ ਦਾ ਨਾਮ ਜਪਦਾ, ਕਹਿੰਦੇ ਉਹ ਤਾਂ ਮਤਾਂ ਦੇ ਯੋਗ ਹੈ। ਦੇਹੀ ਚੁਸਕੀ ਵਾਪਰੀ ਪਵਿੱਤਰ ਹੋਏ ਹੋ ਗਰਾਮ, ਕਹਿੰਦੇ ਫਿਰ ਕੱਲੀ ਦੇਹੀ ਵਿਚਾਰੀ ਤਾਂ ਖਾਧੀ, ਦੇਹੀ ਤਾਂ ਨਾਮ ਜਪਣ ਵਾਲੀ ਪਵਿੱਤਰ ਹੋਈ ਹੋ ਗਈ, ਕੱਲੀ ਦੇਹੀ ਦੀ ਗੱਲ ਨੀ। ਕਹਿੰਦੇ ਫੇਰ ਤਾਂ ਕਹਿੰਦੇ ਦੇਹੀ ਦੇ ਵਿੱਚੋਂ ਐਸਾ ਨਾਮ ਦਾ ਫਲੋ ਚੱਲਦਾ, ਜਿਹੜੇ ਮਹੱਲੇ ਵਿੱਚ ਰਹਿੰਦਾ ਹੋਵੇ ਸਾਰਾ ਮਹੱਲਾ ਹੀ ਪਵਿੱਤਰ ਹੋ ਜਾਂਦਾ। ਦੇਖੋ ਜਿਹਦੀ ਕਿਰਪਾ ਦੇ ਨਾਲ ਦੇਹੀ ਕਿੰਨੀ ਪਵਿੱਤਰ ਹੋ ਗਈ। ਚੱਲ ਇੱਕ ਮੈਨੂੰ ਗੁਰਸਿੱਖ ਪਿਆਰਾ ਪੁੱਛ ਰਿਹਾ ਸੀ ਕਿ ਸਮਝ ਹੀ ਨਹੀਂ ਆ ਰਹੀ ਜੀ, ਜਿਹੇ ਪ੍ਰਸਾਦ ਸੁਗੰਧ ਤਨ ਲਾਵਹੀ, ਜਿਹਦੀ ਕਿਰਪਾ ਦੇ ਨਾਲ ਪਿਆਰਿਆ ਅੱਜ ਦਾ ਤਨ ਹੈ ਵੀ ਸੁਗੰਧਿਤ ਹੋ ਜਾਂਦਾ। ਉਹਦਾ ਕਿਤੇ ਨਾ ਸਮਝ ਲਿਓ ਵੀ ਕਿਤੇ ਸਰੀਰ ਨੂੰ ਕਰੀਮਾਂ ਪਾਊਡਰਾਂ ਜਾਂ ਸਰੀਰ ਨੂੰ ਸੈਂਟ ਸ਼ੈਂਪੂ ਲਾਉਣ ਦੀ ਗੱਲ ਹੈ। ਨਹੀਂ 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 ਨਹੀਂ, ਤਾਂ ਕਿ ਜਿਹਦੀ ਕਿਰਪਾ ਦੇ ਨਾਲ ਆ ਦੇਹੀ ਵੀ ਪਵਿੱਤਰ ਹੋ ਜਾਂਦੀ ਹੈ, ਦੇਹੀ ਪਵਿੱਤਰ ਹੋ ਜਾਂਦੀ ਹੈ। ਨਾਮ ਜਪਣ ਵਾਲਿਆਂ ਦੀ ਦੇਹੀ ਪਵਿੱਤਰ ਹੈ, ਕੱਲੀ ਦੇਹੀ ਨਹੀਂ, ਕਹਿੰਦੇ ਦੇਹੀ ਦੇ ਵਿੱਚੋਂ ਐਸਾ ਫਲੋ ਚੱਲਦਾ ਸਾਰਾ ਮਹੱਲਾ ਹੀ ਪਵਿੱਤਰ ਹੈ। ਪਵਿੱਤਰ ਹੋਏਗਾ ਗ੍ਰਾਮ, ਕਿੰਨੀ ਪਵਿੱਤਰਤਾ ਦੱਸੀ ਹੈ ਦੇਹੀ ਦੀ। ਤੇ ਜਿਹੜੀ ਕੱਚੀਆਂ ਪੀੜੀਆਂ ਸੰਬੰਧੀਆਂ, ਇਹ ਤਾਂ ਬਾਣੀ ਦੇ ਵਿੱਚ ਲਿਖਿਆ, ਕਰ ਪੂਰ ਪੋਹਪ ਸੁਗੰਧਾ ਪਰਸ ਮਨੁੱਖ ਦੇਹ ਮਲੀਨ, ਬੰਦਿਆ ਮਾਨਤਾ ਦਾ ਕਰਦਾ ਕਪੂਰ ਤੇ ਫੁੱਲਾਂ ਵਰਗੀਆਂ ਸੁਗੰਧੀਆਂ ਤੇਰੀ ਦੇਹ ਨਾਲ ਲੱਗ ਕੇ ਮੈਲੀਆਂ ਹੋ ਜਾਂਦੀਆਂ। ਮੈਲੀਆਂ ਜਿੰਨਾ ਮਰਜ਼ੀ ਕਰੀਮਾਂ ਪਾਊਡਰਾਂ ਜੀਆਂ ਲਾ ਲਓ ਤਾਂ 15 ਮਿੰਟਾਂ ਬਾਅਦ ਮੁਰਖਾ ਜਾ ਕੇ ਨਾ ਮੁਸ਼ਕ ਜੀ ਮਾਰਨ ਲੱਗ ਜਾਂਦੀ ਹੈ। ਦੇਹੀ ਪਵਿੱਤਰ ਕਿਵੇਂ ਹੁੰਦੀ ਹੈ? ਪਰਮੇਸ਼ਵਰ ਦਾ ਨਾਮ ਜਪਣ ਦੇ ਨਾਲ। ਖੈਰ ਸੋਹਣਾ ਕਰ ਲੋ ਇਹ ਸਵਾਲ ਪੁੱਛਿਆ, ਕਿਉਂਕਿ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ ਗੁਰਬਾਣੀ ਹੈ ਜੋ ਇਹਦੀ ਅੰਤਰੀ ਵਰਤ ਹੈ, ਸਾਰੇ ਰੂਹਾਨੀ ਬਾਣੀ ਹੈ ਸਾਰੀ, ਤਾਂ ਕਿ ਗੁਰਬਾਣੀ ਨੂੰ ਸਮਝਣਾ ਹੁੰਦਾ। ਜਿਵੇਂ ਬਾਣੀ ਵਿੱਚ ਲਿਖਿਆ, ਜਿਹੇ ਪ੍ਰਸਾਦ ਆ ਭੂਖਣ ਪਹਿਰੀਜਿਆ ਮਨ ਕਿਸ ਸਿਮਰਤ ਕਿਉਂ, ਉਹ ਕਈ ਸਮਝਦੇ ਆ। ਤਾਂ ਲਿਖਿਆ ਤਾਂ ਹੋਇਆ ਜੀ ਜਿਹਦੀ ਕਿਰਪਾ ਨਾਲ ਤੂੰ ਗਹਿਣੇ ਪਹਿਣ ਲੈਣ, ਕਹਿੰਦੇ ਗਹਿਣੇ ਤਾਂ ਪਹਿਣ ਲੈਣੇ ਚਾਹੀਦੇ। ਕਹਿੰਦੇ ਉਹ ਠੀਕ ਹੈ, ਉਹਦਾ ਮਾਲਕ ਨੂੰ ਯਾਦ ਰੱਖੋ, ਕਈ ਆਪਣੀ ਮਰਜ਼ੀ ਸ਼ਾਂਪਾ ਛੱਲਿਆ ਤੇ ਵੀ ਆਪਾਂ ਵਿਰੋਧੀ ਗੱਲ ਨੀ, ਵਿੱਚੋਂ ਗੱਲਾਂ ਆ ਗਈਆਂ, ਮੈਂ ਕਹਿ ਜਾਵਾਂ ਬਿਲਕੁਲ ਬਿਨਾਂ ਸੁਰਤ ਜਾਗ ਨੀ।
ਜਿਹੜਾ ਅਰਥ ਸਤਿਗੁਰੂ ਦੀ ਕਿਸੇ ਪੰਗਤੀ ਨੂੰ ਕਾਟ ਨਾ ਕਰਦਾ ਹੋਵੇ, ਜਿਵੇਂ ਬਾਣੀ ਵਿਚ ਲਿਖਿਆ ਕੂੜ ਸੁਣਨਾ ਕੂੜ ਰੁਪਾ ਕੂੜ ਪਹਿਨਣ ਹਾਰ, ਸਿਉਣਾ ਚਾਂਦੀ ਪਾਉਣ ਨੂੰ ਕੂੜ ਕਹਿਤਾ ਨਾ, ਇਹ ਕਿਵੇਂ ਹੋ ਸਕਦਾ ਵੀ ਕਿਤੇ ਫਿਰ ਗਹਿਣੇ ਪਾਉਣ ਨੂੰ ਕਹਿਤਾ ਹੋਵੇ? ਗੁਰੂ ਸਾਹਿਬ ਨੇ ਯਾਦ ਦਿੱਤੀ, ਆਪਾਂ ਵਿਰੋਧੀ ਗੱਲਾਂ ਨੀ ਬਾਣੀ ਵਿਚ ਹੋ ਸਕਦੀਆਂ। ਤਾਂ ਕਿ ਰਸ ਸੋਇਨਾ ਪਹਿਲਾਂ ਹੀ ਚਸਕਾ ਜੋ ਨੌ ਚਸਕੇ ਲਿਖੇ ਨੇ ਨਾ ਨਾਮ ਮਾਰਗ ਦੇ ਵਿਚ ਰੁਕਾਵਟ, ਪਹਿਲਾਂ ਹੀ ਚਸਕਾ ਸਿਉਣਾ ਪਾਉਣ ਦਾ ਲਿਖਿਆ ਹੋਇਆ, ਤਾਂ ਫਿਰ ਇਹਦਾ ਕੀ ਅਰਥ ਹੋਇਆ ਵੀ ਜਿਹੜੇ ਪ੍ਰਸਾਦ ਆ ਭੂਖਣ ਪਹਿਰੀਜੈ ਮਨ ਤੇ ਸਿਮਰਤ ਕਵਾਸ ਕੀ ਜੈ? ਤਾਂ ਤੇ ਪਿਆਰਿਆ ਉਹ ਤੂੰ ਪਰਮੇਸ਼ਰ ਦਾ ਨਾਮ ਜਪਿਆ, ਪਰ ਉਹਦੀ ਕਿਰਪਾ ਦੇ ਨਾਲ ਹੀ ਤੂੰ ਤੇਰੇ ਵਿਚ ਤੂੰ ਗਹਿਣੇ ਕਿਹੜੇ ਖੇਮਾ ਸ਼ਾਂਤੀ ਧੀਰਜ ਹੌਸਲਾ ਚੜ੍ਹਦੀ ਕਲਾ, ਉਹ ਜੇ ਤੂੰ ਪਰਮੇਸ਼ਵਰ ਦਾ ਨਾਮ ਜਪੇਗਾ ਉਹਦੀ ਕਿਰਪਾ ਦੇ ਨਾਲ ਤੂੰ ਫਿਰ ਇਹ ਸਾਰੇ ਗਹਿਣੇ ਇਹ ਤੈਨੂੰ ਮਿਲ ਜਾਣਗੇ। ਇਹ ਗਹਿਣੇ ਨੇ ਖਿਮਾ ਸ਼ਾਂਤੀ, ਨੋਟ ਕਰਿਓ, ਚੜ੍ਹਦੀ ਕਲਾ, ਇਹ ਸਾਰੇ ਤਾਂ ਤੇ ਫਿਰ ਇੱਦਾਂ ਦੇ ਗਹਿਣੇ ਮਿਲ ਜਿਹੜੇ ਅਸਲ ਗਹਿਣੇ ਆ, ਅਸਲ ਗਹਿਣੇ ਨੇ, ਤਾਂ ਤੇ ਇਹ ਗਹਿਣੇ ਫਿਰ ਉਹਦੀ ਕਿਰਪਾ ਦੇ ਨਾਲ ਬਣਦੇ ਹੈ ਪਿਆਰੋ, ਜਾਣੀ ਉਹਦਾ ਜੀਵਨ ਸ਼ਿੰਗਾਰਿਆ ਜਾਂਦਾ ਇਹਨਾਂ ਗਹਿਣਿਆਂ ਦੇ ਨਾਲ, ਉਹ ਸ਼ਿੰਗਾਰ ਵਾਲਾ ਜੀਵਨ ਹੈ। ਤਾਂ ਤੇ ਫਿਰ ਉਹਦੀ ਕਿਰਪਾ ਦੇ ਨਾਲ ਪ੍ਰਤੀਤ ਪੱਕ ਜਾਂਦੀ ਹੈ, ਪ੍ਰਤੀਤ ਤੇ ਪ੍ਰੇਮ ਵੀ ਇੱਕ ਗਹਿਣਾ ਹੈ, ਪ੍ਰਤੀਤ ਤੇ ਪ੍ਰੇਮ ਤੋਂ ਵੱਡਾ ਕੋਈ ਗਹਿਣਾ ਨਹੀਂ। ਪ੍ਰਤੀਤ ਵੀ ਮਾਲਕ ਹਾਜ਼ਰ ਨਾਜ਼ਰ ਹੈ, ਸੁਰਤ ਦਾ ਉਹਦੇ ਨਾਲ ਪ੍ਰੇਮ, ਹੋਰ ਕਿਤੇ ਪਕੜਨਾ ਹੋਵੇ ਸੁਰਤ ਦੀ ਫਿਰ ਬੜਾ ਸਜ ਜਾਂਦਾ ਹੈ ਵੀ ਆਹ ਬੜੇ ਗਹਿਣੇ ਦੇ ਵਿੱਚ ਸਜਿਆ ਵੀ ਗੁਰਸਿੱਖ। ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕਨ ਅੰਨ, ਪੂਰਨ ਪ੍ਰੇਮ ਪ੍ਰਤੀਤ ਸਜਾ, ਫਿਰ ਸਜਦਾ, ਫਿਰ ਸਜਦਾ ਇਹ ਜੀਵਨ, ਪੂਰਨ ਪ੍ਰੇਮ ਪ੍ਰਤੀਤ ਸਜਾ ਬਰਤ ਗੋਰ ਮੜੀ ਮੱਟ ਭੂਲਣਾ ਮਨ ਹੈ ਵਾਰੀ ਗਣੇ। ਤਾਂ ਇਹ ਤਾਂ ਹੰਕਾਰ ਦਾ ਦਿਖਾਵਾ ਹੈ ਵੀ ਸੰਪਾਂ ਛੱਲੇ ਪਾਏ ਨੇ ਨਾ ਆਖਣਗੇ ਵੀ ਕਿਸੇ ਤਕੜੇ ਘਰ ਦਾ ਧੀ ਪੁੱਤ ਹੈ, ਮੂਲ ਹੀ ਨੀ ਕੋਈ। ਤਾਂ ਹੀ ਤਾਂ ਕਈ ਬੀਬੀਆਂ ਆ ਸਾਡੀਆਂ ਭੈਣਾਂ ਵਿਆਹ ਜਾਂਦੀਆਂ ਮੰਗ ਕੇ ਵੰਗਾਂ ਪਾ ਜਾਂਦੀਆਂ, ਬੜੇ ਭੈਣੇ ਤੇਰੀਆਂ ਵੰਗਾਂ ਵੀ ਮੈਂ ਵਿਆਹ ਜਾਣੇ ਉੱਥੇ ਆਪਣੇ ਵੇਲੇ ਮੁਲਾਂਗੀ ਹੋਣਗੇ ਵੰਗਾਂ ਮੁੰਗਾਂ ਤਾਂ ਹੈ ਨਹੀਂ, ਆਹੀ ਭਾਵ ਹੁੰਦਾ ਨਾ ਅੰਦਰ। ਤਾਂ ਤੇ ਇਹ ਤਾਂ ਹੰਕਾਰ ਦਾ ਪ੍ਰਦਰਸ਼ਨ ਹੈ। ਤਾਂ ਤੇ ਅਸਲੀ ਗਹਿਣੇ ਪਤਾ ਨੀ ਕਿਸੇ ਨੂੰ ਵੀ ਗਹਿਣੇ ਕੀ ਹੁੰਦੇ ਆ, ਤਾਂ ਤੇ ਜਾਨੀ ਕਿ ਸੁਗੰਧ ਤੋਂ ਨਾਲ ਮੈਂ ਗਹਿਣਿਆਂ ਦੀ ਗੱਲ ਵੀ ਕਰ ਗਿਆ, ਤਾਂ ਤੇ ਪਿਆਰੇ ਅਸਲੀ ਗਹਿਣੇ ਗੁਰਸਿੱਖ ਦੇ ਪ੍ਰਤੀਤ ਤੇ ਪ੍ਰੇਮ ਦੇ ਗਹਿਣੇ ਉਹਦੀ ਕਿਰਪਾ ਨਾਲ ਮਿਲਦੇ ਆ। ਪ੍ਰਤੀਤ ਦਾ ਗਹਿਣਾ ਕਦੇ ਧਰਿਆ ਪਿਆ? ਰੱਬ ਦੀ ਹੋਂਦ ਤੇ ਵਿਸ਼ਵਾਸ, ਪ੍ਰਤੀਤ ਇਹ ਬਹੁਤ ਵੱਡਾ ਗਹਿਣਾ, ਪ੍ਰੇਮ ਇੱਕ ਬਹੁਤ ਵੱਡਾ ਗਹਿਣਾ, ਤਾਂ ਤੇ ਇਹ ਪ੍ਰਤੀਤ ਪ੍ਰੇਮ ਦੇ ਗਹਿਣੇ ਦੇ ਵਿੱਚ ਸਜਣਾ ਹੈ, ਤਾਂ ਤੇ ਜਿਹਦੀ ਕਿਰਪਾ ਦੇ ਨਾਲ ਤਨ ਦੀ ਪਵਿੱਤਰਤਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਨਹੀਂ ਇਹ ਦੇਹੀ ਪਵਿੱਤਰ ਨਹੀਂ ਹੁੰਦੀ। ਨਹੀਂ ਤਾਂ ਫਰੀਦਾ ਤਿੰਨਾ ਮੁੱਖ ਡਰਾਵਣੇ, ਜਿੰਨਾ ਵਸਾਰਿਓ ਨਾ ਨਾਉ, ਇੱਥੇ ਦੁੱਖ ਘਨੇਰਿਆਂ ਅੱਗੇ ਠਾਉਰ ਨਾ ਠਾਉ। ਜੇ ਨਾਮ ਨੂੰ ਭੁੱਲ ਗਿਆ ਫਿਰ ਤਾਂ ਜੋ ਮਰਜ਼ੀ ਮਲੀ ਫਿਰੀ, ਜਿੰਨਾ ਮਰਜ਼ੀ ਕੋਈ ਬਿਊਟੀ ਪਾਰਲਰਾਂ ਤੇ ਜ਼ੋਰ ਲਾ ਲਓ, ਜੋ ਮਰਜ਼ੀ ਬਾਣੀ ਨੇ ਫੈਸਲਾ ਦੇ ਦਿੱਤਾ।
ਤੇਰਾ ਮੁਖੜਾ ਡਰਾਉਣਾ ਲੱਗਦਾ ਨਾਮ ਤੋਂ ਬਿਨਾ, ਮੁਖੜਾ ਡਰਾਉਣਾ ਲੱਗਦਾ ਨਾਮ ਤੋਂ ਬਿਨਾ,
ਫਰੀਦਾ ਤਿੰਨਾ ਮੁੱਖ ਡਰਾਵਣੇ, ਜਿੰਨਾ ਵਸਾਰਿਓ ਨਾਉ, ਇੱਥੇ ਦੁੱਖ ਘਨੇਰਿਆਂ ਅੱਗੇ ਠਾਉਰ ਨਾ ਠਾਓ। ਫਿਰ ਤਾਂ ਇਹ ਡਰਾਉਂਦਾ ਤੇ ਦੇਹੀ ਦੀ ਸਫਲਤਾ ਨਾ ਤਾਂ ਕਰੀਮ ਪਾਊਡਰ ਲਾਉਣ ਦੇ ਵਿਚ ਹੈ, ਨਾ ਹੀ ਆ ਕੱਚੇ ਪੇਲੇ ਦੇ ਛਾਪਾਂ ਛੱਲੇ ਪਾਉਣ ਵਿਚ ਹੈ, ਇਹਦੀ ਸਫਲਤਾ ਤਾਂ ਭਾਈ ਪਰਮੇਸ਼ਵਰ ਦਾ ਨਾਮ ਜਪਣ ਵਿਚ ਹੈ। ਨਹੀਂ ਤਾਂ ਕੱਲੇ ਕੱਲੇ ਅੰਗ ਨੂੰ ਧਰਕਾਰ ਹੈ, ਮਿਥਿਆ ਸ਼ਰਾਵਣ ਪਰ ਨਿੰਦਾ ਸੁਣਹੇ, ਮਿਥਿਆ ਹਸਤ ਪਰ ਦਰਬ ਕੋ ਹਿਰਹੇ, ਮਿਥਿਆ ਨੇਤਰ ਪੇਖਤ ਪਰ ਤਰੇ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ, ਮਿਥਿਆ ਚਰਨ ਪਰ ਵਕਾਰ ਕੋ ਧਾਵਹੇ, ਮਿਥਿਆ ਮਨ ਪਰ ਲੋਭ ਲਵਾਵਹੇ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਵਾਸ ਲੇ ਤੇ ਬੇਕਾਰਾ, ਬਿਨ ਬੂਝੇ ਮਿਥਿਆ ਸਭ ਭਾਏ ਸਫਲ ਦੇਹ, ਨਾਨਕ ਹਰ ਹਰ ਨਾਮ ਲਈ। ਦੇਖੋ ਬਾਣੀ ਚ ਉਹੀ ਦੇਹ ਸਫਲੀ ਹੈ, ਤਾਂ ਤੇ ਇਹ ਪਿਆਰਿਆ ਜੋ ਸਰੀਰ ਹੈ ਇਹਦੇ ਵਿਚ ਗੁਰੂ ਸਾਹਿਬ ਜੀ ਨੇ ਜੋ ਤੈਨੂੰ ਆਹ ਅੱਖਾਂ ਦਿੱਤੀਆਂ ਹੈ, ਜੋ ਰਸਨਾ ਜੀਵ ਦਿੱਤੀ ਹੈ, ਕੰਨ ਦਿੱਤੇ ਹੈ, ਹੱਥ ਪੈਰ ਜੋ ਇਹ ਜਾਨੀ ਕਿ ਟੂਲ ਜਾ, ਉਂਜਾਰ ਕਹੋ, ਟੂਲ ਕਹੋ, ਇੰਸਟਰੂਮੈਂਟ ਕਹੋ, ਮੁਕਤੀ ਰੂਪੀ ਕਾਰਜ ਕਰਨ ਵਾਸਤੇ, ਸਰੀਰ ਰੂਪੀ ਕਾਰਖਾਨਾ ਕਹਿ ਲੋ, ਗੱਲ ਸਮਝਣ ਵਾਸਤੇ ਹੁੰਦੀ ਹੈ ਨਾ, ਸਰੀਰ ਰੂਪੀ ਕਾਰਖਾਨਾ ਹੈ ਤੇ ਇਹਦੇ ਵਿਚ ਤੈਨੂੰ ਟੂਲ ਜ ਮਿਲ ਗਏ, ਉਂਜਾਰ ਮਿਲ ਗਏ। ਜਿਵੇਂ ਕੋਈ ਮਿਸਤਰੀ ਹੁੰਦਾ, ਕਾਰਖਾਨਾ ਹੁੰਦਾ, ਉਹਦੇ ਵਿਚ ਉਹਦੇ ਕੋਲ ਜਾਨੀ ਕਿ ਸੰਦ ਹੁੰਦੇ ਨੇ, ਤੇ ਸਿਆਰੀਆਂ ਤਿੰਨੇ ਸੰਦ ਉਹ ਕੰਮ ਕਰਨ ਵਾਸਤੇ ਹੁੰਦੇ, ਆਪਣੇ ਆਪ ਨੂੰ ਵੱਢਣ ਵਾਸਤੇ ਤਾਂ ਨੀ ਹੁੰਦੇ ਨਾ। ਜੇ ਕੋਈ ਮਿਸਤਰੀ ਆਪਣੇ ਤੇਸੇ ਨਾਲ ਆਪਣੇ ਆਪ ਨੂੰ ਵੱਢਣ ਲੱਗ ਪਵੇ, ਆਪਣੀ ਆਰੀ ਨਾਲ ਆਪਣੇ ਆਪ ਨੂੰ ਚੀਰਨ ਲੱਗ ਪਵੇ, ਵੀ ਫਿਰ ਕੌਣ ਬਚਾ ਸਕਦਾ? ਤਾਂ ਤੇ ਪਿਆਰਿਆ ਇਹ ਤੂੰ ਜੋ ਤੈਨੂੰ ਮਿਲਿਆ ਇਹਨਾਂ ਤੋਂ ਤੂੰ ਆਪਣੇ ਹੱਕ ਚ ਕੰਮ ਲੈਣਾ। ਜੇ ਕੋਈ ਆਪਣੇ ਨੇਤਰਾਂ ਨਾਲ ਵੇਖ ਕੇ ਆਪ ਹੀ ਲੱਚਰ ਨਾਵਲ ਪੜ੍ਹਨ ਲੱਗ ਪਵੇ, ਵੀ ਉਹਨੂੰ ਕੌਣ ਬਚਾ ਸਕਦਾ? ਉਹਦਾ ਜੀਵਨ ਲੱਚਰ ਹੋਊਗੀ ਹੋਊਗਾ। ਆਪਣੀ ਅੱਖਾਂ ਨਾਲ ਆਪ ਹੀ ਗਲਤ ਲਿਖਤ ਪੜ੍ਹਨੀ, ਆਪ ਹੀ ਬਰਬਾਦ ਹੋਣਾ। ਆਪਣੇ ਕੰਨਾਂ ਨਾਲ ਆਪ ਗੰਦੀਆਂ ਟੇਪਾਂ ਸੁਣ ਕੇ ਆਪਣਾ ਜੀਵਨ ਗੰਦਾ ਕਰਨਾ, ਆਪਣੇ ਹੱਥਾਂ ਨਾਲ ਆਪ ਹੀ ਮਾੜਾ ਕੰਮ ਕਰਕੇ ਆਪ ਹੀ ਫਲ ਭੁਗਤਣਾ। ਤਾਂ ਤੇ ਇਹ ਪਿਆਰਿਆ ਤੂੰ ਜਿਹੜੀ ਸ਼ਕਤੀ ਹੈ ਨਾ ਜੀਵਨ ਦੀ, ਇਹਨੂੰ ਆਪਣੇ ਹੱਕ ਚ ਵਰਤ ਲਾ। ਵੀ ਨੇਤਰਾਂ ਵਿਚ ਇੱਕ ਵੇਖਣ ਦੀ ਸ਼ਕਤੀ ਹੈ, ਸ਼ਕਤੀ ਨਿਰਪੱਖ ਹੈ। ਜਿਹੋ ਜਿਹਾ ਕੋਈ ਸ਼ਕਤੀ ਤੋਂ ਕੰਮ ਲੈ ਲੂਗਾ ਉਹੋ ਜਿਹਾ ਜੀਵਨ ਬਣ ਜੂ। ਅੱਖਾਂ ਚ ਦੇਖਣ ਦੀ ਸ਼ਕਤੀ ਹੈ, ਇਹ ਤੋਂ ਕੰਮ ਲੈ ਲਾ, ਇਹਦੇ ਨਾਲ ਵੇਖ ਕੇ ਕੀ ਕਰ? ਬਾਣੀ ਪੜ, ਇਸ ਨਾਲ ਵੇਖ ਕੇ ਕੋਈ ਗਲਤ ਲਿਖਤ ਨਾ ਪੜ੍ਹਨ। ਕੰਨਾਂ ਵਿਚ ਸੁਣਨ ਦੀ ਸ਼ਕਤੀ ਹੈ, ਸਤਿਪੁਰਸ਼ਾਂ ਦੇ ਵਚਨ, ਸਤਿਗੁਰੂ ਦੀ ਬਾਣੀ ਸੁਣਨੀ ਹੈ, ਗੰਦੀਆਂ ਟੇਪਾਂ ਨੀ ਸੁਣਨੀਆਂ। ਜੀਵ ਦੇ ਵਿੱਚ ਬੋਲਣ ਦੀ ਸ਼ਕਤੀ ਹੈ, ਇਹਦੇ ਨਾਲ ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ। ਫਿਰ ਪੈਰਾਂ ਦੇ ਵਿੱਚ ਚੱਲਣ ਦੀ ਸ਼ਕਤੀ ਹੈ ਤਾਂ ਤੇ ਪੈਰਾਂ ਨਾਲ ਚੱਲ ਕੇ ਗੁਰਦਰਬਾਰ ਵੱਲ ਆਉਣਾ। ਠੀਕ ਹੈ, ਆਪਣੀ ਕਿਰਤ, ਦੁਕਾਨ ਤੇ ਵੀ ਜਾਣਾ, ਕੋਈ ਆਪਣੇ ਖੇਤ ਵੀ ਜਾਂਦਾ ਹੈ, ਕੋਈ ਆਪਣੇ ਦਫ਼ਤਰ ਜਾਂਦਾ ਹੈ ਤਾਂ ਤੇ ਉਹ ਵੀ, ਪਰ ਪੈਰਾਂ ਨਾਲ ਚੱਲ ਕੇ ਕਦੇ ਗਲਤ ਪਾਸੇ, ਯਾਨੀ ਕਿ ਸਿਨੇਮਿਆਂ ਵੱਲ, ਅਖਾੜਿਆਂ ਵੱਲ, ਠੇਕਿਆਂ ਵੱਲ, ਗਲਤ ਪਾਸੇ ਵੱਲ ਨਹੀਂ ਜਾਣਾ। ਹੱਥਾਂ ਦੇ ਵਿੱਚ ਕੁਝ ਕਰਨ ਦੀ ਸ਼ਕਤੀ ਹੈ, ਹੱਥਾਂ ਨਾਲ ਸ਼ੁਭ ਕਰਨਾ, ਆਪਣੀ ਕਿਰਤ ਕਰਨੀ ਹੈ, ਗੁਰੂ ਦੇ ਦਰ ਤੇ ਸੇਵਾ ਕਰਨੀ ਹੈ, ਦੀਨ ਦੁਖੀ ਦੀ ਸੇਵਾ ਕਰਨੀ ਹੈ। ਜੇ ਕੁਝ ਲਿਖਣਾ ਹੈ ਤਾਂ ਕਿਸੇ ਨਾਮ ਰਸਮੀ ਮਹਾਂਪੁਰਖ ਬਾਰੇ ਕੁਝ ਲਿਖ ਦੇਣਾ ਤਾਂ ਕਿ ਪੜ੍ਹਨ ਵਾਲਿਆਂ ਵਿੱਚ ਨਾਮ ਜਪਣ ਦੀ ਸਪਿਰਟ ਪੈਦਾ ਹੋ ਜਾਵੇ। ਕੋਈ ਗਲਤ ਲਿਖਤ ਨਹੀਂ ਲਿਖਣੀ ਹੱਥ ਨਾਲ, ਤਾਂ ਤੇ ਹੱਥਾਂ ਵਿੱਚ ਕੁਝ ਸ਼ਕਤੀ ਹੈ ਤਾਂ ਤੇ ਤੋਂ ਹੱਕ ਵਿੱਚ ਕੰਮ, ਸੋਹਣਾ ਚੰਗਾ ਕੰਮ ਲਓ ਸ਼ਕਤੀ ਤੋਂ, ਪੈਰਾਂ ਦੀ ਸ਼ਕਤੀ ਤੋਂ ਚੰਗਾ ਕੰਮ ਲਓ, ਨੇਤਰਾਂ ਦੀ ਸ਼ਕਤੀ, ਕੰਨਾਂ ਦੀ ਸ਼ਕਤੀ, ਜੀਭ ਦੀ ਸ਼ਕਤੀ, ਤਾਂ ਤੇ ਸ਼ਕਤੀਆਂ। ਇਹਨਾਂ ਜੇ ਪਿਆਰਿਆ ਇਹਨਾਂ ਤੋਂ ਕੰਮ ਨਹੀਂ ਲੈਂਦਾ ਫਿਰ ਤਾਂ ਕਹਿੰਦੇ ਨੈਣ ਨਾ ਦੇਖੇ ਸਾਧ ਸੇ ਨੈਣ ਬੇਹਾਲੇ। ਜਿਹੜੇ ਨੈਣ ਗੁਰੂ ਸਾਧ ਦੇ ਦਰਸ਼ਨ ਨਹੀਂ ਕਰਦੇ ਉਹ ਤਾਂ ਕਹਿੰਦੇ ਬੇਹਾਲੇ, ਉਹਨਾਂ ਦਾ ਕੋਈ ਹਾਲ ਹੈ, ਉਹ ਤਾਂ ਬੇਕਾਰ ਹੈ। ਨੈਣ ਨਾ ਦੇਖੇ ਸਾਧ ਸੇ ਨੈਣ ਬੇਹਾਲੇ, ਕਰਨਾ ਸੁਣ ਹੀ ਨਾਦ ਕਰਨ ਮੰਦਾ ਘਾਲੇ ਆ। ਜਿਹੜੇ ਕੰਨਾਂ ਨਾਲ ਗੁਰੂ ਦੇ ਬਚਨ ਵੀ ਸੁਣਦਾ ਕਹਿੰਦੇ ਲਿਆ ਸਿੱਕਾ ਢਾਲ ਕੇ ਬੰਦ ਕਰ ਦੀਏ ਗੰਦੀਆਂ ਟੇਪਾਂ ਤਾਂ ਸੁਣ ਨੂੰ ਹਟ ਜਾਏਗਾ, ਲਿਆ ਇਹਨਾਂ ਕੰਨਾਂ ਨੂੰ ਬੰਦ ਕਰ ਦੇਈਏ, ਰਸਨਾ ਜਪਣਾ ਨਾਮ ਤਿਲ ਤਿਲ ਕਰ ਕੱਟੀ ਜਾ। ਕਹਿੰਦੇ ਜਿਹੜੀ ਜੀਵ ਨਾਮ ਨੀ ਜਪਦੀ ਨਿੱਕੇ ਨਿੱਕੇ ਟੋਟੇ ਕਰਕੇ ਕੱਟ ਦੇ, ਕਿੰਨੇ ਸਭ ਤੋਂ ਲਾਂਭੇ ਦੇਖੋ। ਰਸਨਾ ਜਪਣਾ ਨਾਮ ਤਿਲ ਤਿਲ ਕਰ ਕੱਟੀ ਗਿਆ, ਹਰ ਹਰ ਜਦ ਵਿਸਰੇ ਗੋਬਿੰਦ ਰਾਏ ਦਿਨੋ ਦਿਨ ਕੱਟੀ ਗਿਆ। ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਦੇ ਵਿੱਚ ਕੱਲੇ ਕੱਲੇ ਅੰਗ ਨੂੰ ਧਰਕਾਣਾ ਪਾਉਂਦੇ ਆ, ਧਰੇਗ ਸਿਰ ਜੋ ਗੁਰ ਨਾ ਨਿਵੈ ਗੁਰ ਲੱਗੈ ਨਾ ਸ਼ਰਨ, ਧਰੇਗ ਸਿਰ। ਕਿਤੇ ਫਰੀਦ ਸਾਹਿਬ ਕਹਿੰਦੇ ਕੀ, ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਸੀਸ ਗੁਰੂ ਦੇ ਚਰਨਾਂ ਵਿਚ ਨੀ ਝੁਕਿਆ, ਗੁਰੂ ਨਾਲ ਨੀ ਜੁੜਿਆ, ਮਨ ਮਤ ਨੀ ਛੱਡੀ ਗੁਰੂ ਦੀ ਮਤ ਨੀ ਲਈ, ਕਹਿੰਦੇ ਉਹ ਸਰੀਰ ਹੈ ਜਿਹੜਾ ਉਹ ਤਾਂ ਕਹਿੰਦੇ ਕੁੰਨੇ ਦੇ ਵਿਚ, ਯਾਨੀ ਕਿ ਚੁੱਲ੍ਹੇ ਦੇ ਵਿਚ ਬਾਲ ਦੇ ਬਾਲਣ ਦੀ ਥਾਂ, ਜੋ ਸਿਰ ਸਾਈ ਨਾ ਨਿਭੈ ਸੋ ਸਰ ਕੀਜੈ ਕਾਈ। ਕਹਿੰਦੇ ਸਰੀਰ ਉਸ ਸਿਰ ਤੋਂ ਕੀ ਕਰਾਉਣਾ, ਕਹਿੰਦੇ ਕੁੰਨੇ ਹੇਠ ਜਲਾਈਐ ਬਾਲਣ ਸੰਦਾ, ਕਹਿੰਦੇ ਬਾਲਣ ਦੀ ਥਾਂ ਤੇ ਬਾਲਣ ਸੰਦਾ ਥਾਏ ਬਾਲਣ, ਕਹਿੰਦੇ ਜੋ ਚੁੱਲ੍ਹੇ ਕੋਲੇ ਬਾਲਣ ਪਿਆ ਕਹਿੰਦੇ ਉਹਨੂੰ ਪਿਆ ਰਹਿਣ ਦਿਓ, ਉਸ ਬਾਲਣ ਦੀ ਥਾਂ ਤੇ ਉਸ ਸਿਰ ਤੋਂ ਛੇਚਦੇ ਨੇ ਕੰਮ ਲੈ ਲੋ ਜਿਹੜਾ ਗੁਰੂ ਅੱਗੇ ਝੁਕਿਆ ਨੀ। ਕਹਿੰਦੇ ਹੋ ਸਕਦਾ ਮੁੜ ਕੇ ਉਹ ਸਿਰ ਕਿਤੇ ਬਾਲਣ ਦੇ ਕੰਮ ਵੀ ਨਾ ਆਵੇ, ਗੱਜ ਕੇ ਆਖੋ ਜੇ ਕਹਿੰਦੇ ਦੇਰ ਲੱਗ ਜੂ ਬਾਲਣ ਦੇ ਕੰਮ ਵੀ ਨਾ, ਕਹਿੰਦੇ ਬਾਲਣ ਦਾ ਫੇਰ ਕੰਮ ਆ ਜੂ, ਉਹਨੂੰ ਪਿਆ ਰਹਿਣ ਦੇ, ਬਾਲਣ ਚੰਗਾ, ਬਾਲਣ ਸੰਦਾ ਥਾਏ ਬਾਲਣ ਦੀ ਥਾਂ ਤੇ ਕਹਿੰਦੇ ਪਹਿਲਾਂ ਉਸ ਸਿਰ ਤੋਂ ਕੰਮ ਲਓ, ਜੋ ਕਿੱਡੀ ਸਖ਼ਤ ਲਾਹਨਤ ਹੈ। ਕਹਿੰਦੇ ਬਾਲਣ ਜੋ ਪਿਆ ਉੱਥੇ ਨੂੰ ਥਾਂ ਹੀ ਪਿਆ ਰਹਿਣ ਦੇ, ਭੇਦ ਹੁੰਦੇ ਨੇ ਬਾਣੀ ਦੇ, ਉਹਨੂੰ ਤਾਂ ਜੋ ਥਾਂ ਤੇ ਉਹ ਜਦੋਂ ਮਰਜ਼ੀ ਕੰਮ ਲੈ ਲਓ ਬਾਲਣ ਤੋਂ। ਤਾਂ ਕਹਿੰਦੇ ਉਹ ਸਿਰ ਹੋ ਸਕਦਾ ਫਿਰ ਬਾਲਣ ਦੇ ਕੰਮ ਵੀ ਨਾ ਆਵੇ, ਕਹਿੰਦੇ ਉਸ ਸਿਰ ਤੋਂ ਸੇਚਦੇ ਨੇ ਬਾਲਣ ਦਾ ਕੰਮ ਲੈ ਲੋ, ਹੋਰ ਤਾਂ ਕਿਸੇ ਕੰਮ ਆਉਣਾ ਨੀ, ਜਿਹੜਾ ਸਿਰ ਆਪਣੇ ਗੁਰੂ ਦੇ ਅੱਗੇ ਨਹੀਂ ਝੁਕਿਆ ਕਿੰਨੇ ਸਖ਼ਤ ਤੋਂ ਲਾਂਭੇ ਦਿੰਦੇ ਨੇ। ਜਿਹੜਾ ਲੱਗੇ ਨਾ ਗੁਰਾਂ ਦੇ ਚਰਨੀ ਤ੍ਰੇਗ ਤੇਰਾ ਸਿਰ ਬੰਦੇ ਆ, ਲੱਗੇ ਨਾ ਗੁਰਾਂ ਦੇ ਚਰਨੀ ਤ੍ਰੇਗ ਐਸਾ ਸਿਰ
ਪੁੰਨੇ ਸਜਲਾਈ ਹੈ ਬਾਲਣ ਸੰਦ ਤ੍ਰਿਗ ਸਿਰ ਜੋ ਗੁਰਨਾ ਨਿਵੇ ਗੁਰ ਲਗਣ ਚਰਨੀ ਤ੍ਰਿਗ ਨੋਇਨ ਗੁਰਦਾਰਸ਼ ਵਿਣ ਵੇਖੇ ਪਰ ਤਾਰਨੀ ਤ੍ਰਿਗ ਸਾਵਣ ਗੁਰ ਉਪਦੇਸ਼ ਬਿਨ ਸੁਣ ਸੁਰਤਨ ਤਾਰਨੀ ਤ੍ਰਿਗ ਜਿਹਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ ਸੇਵਾ ਤ੍ਰਿਗ ਹੱਥ ਪੈਰ ਹੋਲੀ ਫਲ ਕਰਨੀ ਪੀਰ ਮੁਰੀਦਾ ਪਿਰਹੜੀ ਸੁਖ ਸਤਗੁਰ ਜਾ
ਤਾਤੇ ਕਿੰਨੇ ਸਖ਼ਤ ਉਲਾਮੇ ਦਿੱਤੇ ਹਿੱਸੇ ਦਾ ਤਰਕਾਰ ਕਿਹਾ ਤਰਕਾਰ ਤ੍ਰਿਗ ਜਾਣੀ ਕਿ ਸੌ ਉਲਾਮੇ ਦੀ ਇੱਕ ਫਿੱਟੇ ਮੂੰਹ ਹੁੰਦੀ ਹੈ ਤੇ ਸੌ ਫਿੱਟੇ ਮੂੰਹ ਦਾ ਇੱਕ ਤ੍ਰਿਗ ਹੁੰਦਾ ਹੈ ਲਾਲਾ ਸਾਹਿਬ ਸੌ ਫਿੱਟੇ ਮੂੰਹ ਦਾ ਇੱਕ ਤ੍ਰਿਗ ਹੁੰਦਾ ਸੌ ਵਾਰੀ ਫਿੱਟੇ ਮੂੰਹ ਕਹਿ ਦਈਏ ਤੇਰੇ ਕੱਲੇ ਕੱਲੇ ਅੰਗ ਨੂੰ ਪਿਆਰਿਆ ਸੌ ਵਾਰੀ ਫਿੱਟੇ ਮੂੰਹ ਕਹੀਏ ਗੁਰੂ ਸਾਹਿਬ ਨੇ ਇੱਕ ਇੱਕ ਅੰਗ ਨੂੰ ਸੌ ਵਾਰੀ ਫਿੱਟੇ ਮੂੰਹ ਤੇਰੇ ਸਿਰ ਨੂੰ ਤੇਰੀ ਜੀਭ ਨੂੰ ਤੇਰੇ ਨੇਤਰਾਂ ਨੂੰ ਤੇਰੇ ਕੰਨਾਂ ਨੂੰ ਤੇਰੇ ਹੱਥਾਂ ਨੂੰ ਤੇਰੇ ਪੈਰਾਂ ਨੂੰ ਸੌ ਸੌ ਵਾਰੀ ਫਿੱਟੇ ਮੂੰਹ ਤਾਂ ਤੇ ਪਿਆਰਿਆ ਦੇਹੀ ਦੀ ਸਫਲਤਾ ਤਾਂ ਤੇ ਪੈਰਾਂ ਨਾਲ ਚੱਲ ਕੇ ਆਉਣਾ ਹੱਥਾਂ ਨਾਲ ਸੇਵਾ ਕਰਨੀ ਨੇਤਰਾਂ ਨਾਲ ਦੇਖ ਦਰਸ਼ਨ ਕਰਨੀ ਬਾਣੀ ਪੜ੍ਹਨੀ ਕੰਨਾਂ ਨਾਲ ਵਚਨ ਸੁਣਨੇ ਜੀਵਨਾ ਨਾਮ ਜਪਣਾ ਸ਼ਬਦ ਵਿੱਚ ਬੋਲਣਾ ਫਿਰ ਇਹ ਸਫਲਤਾ ਹੈ ਰਹੋ ਵਿਚਾਰ ਤੇ ਨਹੀਂ ਪਿਆਰਿਆ ਸਰੀਰ ਹੈ ਇਹ ਤੋਂ ਕੰਮ ਲਿਆ ਨੀ ਇਹ ਸੇਵਾ ਸਿਮਰਨ ਵਾਲਾ ਸਫਲ ਕੀਤਾ ਨੀ ਫਿਰ ਤਾਂ ਜੋ ਮਰਜ਼ੀ ਕਰੀ ਫਰੀ ਚੋਆ ਚੰਦਨ ਮਰਦ ਨੰਗਾ ਸੋਤਨ ਜਲੈ ਕਾਠ ਕਰ ਸੰਗਾ ਚੰਮ ਤੇ ਜਿੰਨਾ ਕੁਛ ਮਰਜ਼ੀ ਮਿਲਦਾ ਫਿਰ ਇੱਕ ਦਿਨ ਲੱਕੜਾਂ ਦੇ ਵਿੱਚ ਇਹਨੇ ਮੱਛਣੀ ਮੱਛਣਾ ਲਿਖਿਆ ਨਾ ਬਾਣੀ ਚ ਚੋਆ ਚੰਦਨ ਮਰਦੂ ਤਾਂ ਚੰਮ ਨੂੰ ਪਾਲਣ ਤੇ ਲਾ ਗਿਆ ਉਹ ਕੰਮ ਨਹੀਂ ਲਿਆ ਦੇਹੀ ਤੋਂ ਤੂੰ ਤਾਂ ਚੰਮ ਦੀ ਸੇਵਾ ਤੇ ਲੱਗ ਗਿਆ ਠੀਕ ਹੈ ਕੁਝ ਕੁ ਬੇਸਿਕ ਲੋੜਾਂ ਨੇ ਸਰੀਰ ਦੀਆਂ ਬਹੁਤ ਵਾਰ ਬੇਨਤੀ ਕੀਤੀ ਹੈ ਜਿਵੇਂ ਇਹਨੂੰ ਭੋਜਨ ਦੀ ਲੋੜ ਹੈ ਬੈਲੈਂਸ ਡਾਇਟ ਠੀਕ ਹੈ ਸ਼ੁੱਧ ਸਾਦਾ ਤੇ ਪੌਸ਼ਟਿਕ ਭੋਜਨ ਖਾਣਾ ਵੀ ਤੂੰ ਕੰਮ ਲੈਣਾ ਘੋੜੇ ਤੋਂ ਜਿਵੇਂ ਆਪਾਂ ਘੋੜਾ ਰੱਖ ਲਈਏ ਆਪਣੀ ਮੰਨ ਲਓ ਉਹ ਤੋਂ ਸਵਾਰੀ ਦਾ ਕੰਮ ਲੈਣਾ ਮੇਨ ਗੱਲ ਪਰ ਹੁਣ ਦਾਣਾ ਪਾਣੀ ਤਾਂ ਪਾਉਣਾ ਹੀ ਪਊਗਾ ਭਾਈ ਤਾਂ ਤੇ ਜੇ ਘੋੜੇ ਦੀ ਤਰ੍ਹਾਂ ਕੰਮ ਲੈਣਾ ਤੇ ਜੇ ਘੋੜੇ ਨੂੰ ਦਾਣਾ ਪਾਣੀ ਪਾਈ ਗਏ ਹੁਣ ਘੋੜਾ ਲਿਆ ਮੰਨ ਲਓ ਆਪਾਂ ਕੀ ਉਹ ਕੇਵਲ ਦਾਣਾ ਪਾਉਣ ਵਾਸਤੇ ਲਿਆ ਉਹ ਸਵਾਰੀ ਵਾਸਤੇ ਕੰਮ ਲੈਣ ਵਾਸਤੇ ਆ ਨਾ ਤਾਂ ਤੇ ਇਵੇਂ ਜੇ ਇੱਕ ਸਰੀਰ ਰੂਪੀ ਘੋੜਾ ਮਿਲਿਆ ਤੈਨੂੰ ਪਿਆਰਿਆ ਠੀਕ ਹੈ ਜੀ ਦਾਣਾ ਪਾਣੀ ਦਾ ਖਿਆਲ ਰੱਖਣਾ ਠੀਕ ਹੈ ਉਹਨੂੰ ਵਸਤਰਾਂ ਦੀ ਵੀ ਲੋੜ ਹੈ ਗਰਮੀ ਮੁਤਾਬਕ ਚਲੋ ਪਤਲੇ ਹੋ ਗਏ ਸਰਦੀ ਮੁਤਾਬਕ ਮੋਟੇ ਹੋ ਗਏ ਅਲੱਗ ਗੱਲ ਹੈ ਤਾਂ ਤੇ ਜਾਣੀ ਕਿ ਕੁਝ ਕੁ ਇਹਦੀਆਂ ਬੇਸਿਕ ਲੋੜਾਂ ਠੀਕ ਹੈ ਰਹਿਣ ਵਾਸਤੇ ਰਹਿਣ ਬਸੇਰਾ ਚਲੋ ਮਕਾਨ ਵੀ ਬਣਾਉਣਾ ਹੀ ਪੈਂਦਾ ਜਾਣੀ ਕਿ ਕੁਝ ਕੁ ਲੋੜਾਂ ਉਹ ਤਾਂ ਗੱਲ ਠੀਕ ਹੈ ਪਰ ਪਿਆਰਿਆ ਤੂੰ ਤਾਂ ਚੰਮ ਤੇ ਲੱਗ ਗਿਆ ਤੂੰ ਤਾਂ ਚੰਮ ਤੇ ਹੁਣ ਦੇ ਉੱਤੇ ਛਾਪਾਂ ਛੱਲਿਆਂ ਦੀ ਵੀ ਲੋੜ ਹੈ ਵੀ ਜੇ ਛਾਪਾਂ ਛੱਲੇ ਲਾ ਲਈਏ ਫਿਰ ਕੀ ਹੋ ਜੂਗਾ ਕੁਛ ਵੀ ਨਹੀਂ ਹੁੰਦਾ ਇਹਦਾ ਉਹਦਾ ਲੋੜ ਨਹੀਂ ਨਾ ਭੋਜਨ ਨਾ ਛਕਾਂਗੇ ਤਾਂ ਸਰੀਰ ਕਿਵੇਂ ਚੱਲੂਗਾ ਨਹੀਂ ਚੱਲ ਸਕਦਾ ਉਹਦਾ ਲੋੜ ਹੈ ਜੋ ਲੋੜ ਨਹੀਂ ਪਹਿਲੀ ਗੱਲ ਤਾਂ ਸਰੀਰ ਤੋਂ ਕੱਟ ਦਿਓ ਕਰੀਮਾਂ ਪਾਊਡਰਾਂ ਦੇ ਕੋਈ ਲੋੜ ਨਹੀਂ ਨੌ ਪਾਤਸ਼ਾਹ ਦੀ ਕੋਈ ਲੋੜ ਨਹੀਂ ਹਾਥੀ ਦਾ ਚਮੜਾ ਤੇ ਬਾਂਦਰਾਂ ਦਾ ਖੂਨ ਹੈ ਬਹੁਤ ਵਾਰ ਦੱਸਿਆ ਨਾ ਬੀਬੀਆਂ ਨੂੰ ਜਿਹੜੀ ਲਿਪਸਟਿਕ ਹੈ ਬੁੱਲਾਂ ਤੇ ਲਾਉਣ ਵਾਲੀ ਸੁਰਖੀ ਜਿਹਨੂੰ ਕਹਿੰਦੇ ਨੇ ਤੇ ਜੋ ਜਾਣੀ ਕਿ ਇਹ ਨੌ ਪਾਲਸ਼ ਹੈ ਇਹ ਬਾਂਦਰਾਂ ਦਾ ਖੂਨ ਤੇ ਹਾਥੀ ਦੇ ਚਮੜੇ ਤੋਂ ਬਣਦੀ ਹੈ ਨੋਟ ਕਰ ਲਿਓ ਮੇਰੀਆਂ ਭੈਣ ਪਤਾ ਕਰ ਸਕਦੇ ਹੋ ਅੱਜ ਅਮਰੀਕਾ ਦੀ ਸਾਇੰਸ ਕਹਿੰਦੀ ਹੈ ਇਸਤਰੀਆਂ ਦੇ ਵਿੱਚ ਖਾਣੇ ਵਾਲੀ ਨਾਲੀ ਦਾ ਕੈਂਸਰ ਬੁੱਲਾਂ ਤੇ ਲਾਉਣ ਵਾਲੀ ਲਿਪਸਟਿਕ ਤੋਂ ਹੀ ਹੁੰਦਾ ਖੋਜ ਹੋ ਗਈ ਬਗੈਰ ਸ਼ਿਕਾਗੋ ਦੀ ਮੀਟਿੰਗ ਦੇ ਵਿੱਚ ਕਿਉਂਕਿ ਮੇਰੀ ਮੈਡੀਕਲ ਲਾਈਨ ਹੈ ਮੈਂ ਤਾਂ ਤੁਹਾਨੂੰ ਇਹ ਗੱਲਾਂ ਦੱਸਦਾ ਬਕਾਇਦਾ ਖੋਜ ਹੋ ਚੁੱਕੀ ਹੈ ਇਹ ਉਹ ਕਹਿੰਦੇ ਨੇ ਬਿਊਟੀ ਪਾਰਲਰਾਂ ਤੇ ਪਾਬੰਦੀ ਲਾ ਦਿਓ ਅੱਜ ਅਮਰੀਕਾ ਦੀ ਸਾਇੰਸ ਕਹਿੰਦੀ ਹੈ ਪਰ ਮੇਰੇ ਸਤਿਗੁਰ ਤਾਂ ਸਾਇੰਸ ਤੋਂ ਅੱਗੇ ਹੈ ਇੱਥੇ ਪਾਬੰਦੀਆਂ ਪਹਿਲਾਂ ਹੀ ਲੱਗੀਆਂ ਹੋਈਆਂ ਗੱਜ ਕੇ ਆਖੋ ਮੇਰੇ ਸਤਿਗੁਰ ਤਾਂ ਅੱਗੇ ਹੈ ਨਾ ਸਾਇੰਸ ਤੋਂ ਉਹ ਤਾਂ ਦਰਗਾਹੀ ਬਹਿ ਜਾਂਦੇ ਇੱਥੇ ਪਹਿਲਾਂ ਹੀ ਪਾਬੰਦੀਆਂ ਕੱਚੀਆਂ ਪਹਿਲੀਆਂ ਸਾਇੰਸ ਤਾਂ ਅੱਜ ਕਹਿੰਦੀ ਹੈ ਵੀ ਤੰਬਾਕੂ ਦੀ ਬੂਟੀ ਖਤਮ ਕਰ ਦਿਓ ਜੇ ਦੁਨੀਆਂ ਨੂੰ ਬਚਾਉਣਾ ਸਾਇੰਸ ਤੇ ਮੇਰੇ ਸਤਿਗੁਰ ਤਾਂ 300 ਸਾਲ ਪਹਿਲਾਂ ਕਹਿੰਦੇ ਹੱਥ ਨਾ ਲਾਏ ਕਹਿੰਦੇ ਨੇ ਨਾ ਤਾਂ ਤੇ ਰਹੋ ਵਿਚਾਰ ਤਾਂ ਤੇ ਗੱਲ ਕਿੱਥੇ ਚੱਲੀ ਸੀ ਕਿ ਪਿਆਰਿਓ ਇਹ ਦੇਹ ਤੋਂ ਕੰਮ ਲੈਣਾ ਪਰ ਆਪਾਂ ਤਾਂ ਜਾਣੀ ਕਿ ਇਸ ਦੇਹ ਦੇ ਨੌਕਰ ਬਣ ਗਏ ਦੇਹ ਤੋਂ ਕੰਮ ਅੱਜ ਸਿਰਫ ਜਾਣੀ ਕਿ ਚੰਮ ਨੂੰ ਹੱਥ ਸ਼ਿੰਗਾਰਨ ਤੱਕ ਜ਼ੋਰ ਹੈ ਜਾਂ ਫੈਸ਼ਨ ਪ੍ਰਸਤੀਆਂ ਤੇ ਜ਼ੋਰ ਹੈ ਜਾਂ ਕੇਵਲ ਖਾਣ ਪੀਣ ਤੱਕ ਜ਼ੋਰ ਹੈ ਤਾਂ ਤੇ ਖਾਣਾ ਪੀਣਾ ਨਿਸ਼ਾਨਾ ਨਹੀਂ ਲੋੜ ਹੈ ਯਾਦ ਰੱਖੋ ਨਿਸ਼ਾਨਾ ਤੇ ਲੋੜ ਚ ਫਰਕ ਹੈ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹਦੇ ਤੁਹਾਨੂੰ ਲਫ਼ਜ਼ ਸੁਣਾ ਦਿਆਂ ਉਹਨੇ ਲਿਖਿਆ ਬੂਈ ਈਟ ਟੂ ਲਿਵ ਬਟ ਨਾਟ ਲਿਵ ਟੂ ਈਟ ਅਸੀਂ ਜਿਉਣ ਵਾਸਤੇ ਖਾਂਦੇ ਹਾਂ ਨਾ ਕਿ ਖਾਣ ਵਾਸਤੇ ਜਿਉਂਦੇ ਹਾਂ। ਨਿਸ਼ਾਨਾ ਨਹੀਂ ਖਾਣਾ ਪੀਣਾ, ਲੋੜ ਹੈ। ਤੇ ਜੇ ਖਾਣਾ ਪੀਣਾ ਨਿਸ਼ਾਨਾ ਬਣਾ ਲਿਆ, ਗੁਰੂ ਵਾਲਾ ਨਹੀਂ ਬਣਿਆ, ਪਰਮੇਸ਼ਵਰ ਦਾ ਨਾਮ ਨਹੀਂ, ਸੇਵਾ ਸਿਮਰਨ ਪਰਉਪਕਾਰੀ ਜੀਵਨ ਹੈ ਨਹੀਂ, ਫਿਰ ਕਹਿੰਦੇ ਪਿਆਰਿਆ ਖਾ ਪੀ ਲਿਆ, ਮਲ ਮੂਤਰ ਨਿਕਲ ਗਿਆ, ਫੇਰ ਪਾਲਿਆ, ਫੇਰ ਤਾਂ ਸਮਝ ਲਾ ਤੇਰਾ ਜੀਵਨ ਐਸਾ ਹੀ ਹੈ ਜਿਵੇਂ ਕਿ ਮੋਟਰ ਗੱਡੀਆਂ ਵਿਚ ਤੇਲ ਮੱਚਦਾ, ਤੇਰੇ ਵਿਚ ਅੰਨ ਪਾਣੀ ਮੱਚ ਰਿਹਾ। ਕੱਜ ਕੇ ਆਖੋ ਇਹ ਤਾਂ ਮਕੈਨੀਕਲ ਜੀਵਨ ਹੋ ਗਿਆ। ਫਿਰ ਤਾਂ ਮੋਟਰ ਗੱਡੀਆਂ ਚ ਵੀ ਤੇਲ ਮੱਚਦਾ, ਬਹੁਤ ਭਾਈ ਮੋਟਰ ਵੀ, ਇਹ ਮਾਸ ਦਾ ਬੋਸੜਾ ਵੀ ਭੱਜਿਆ ਫਿਰਦਾ ਬਸ ਉਸ ਐਨਰਜੀ ਦੇ ਨਾਲ। ਕਹਿੰਦੇ ਜਿਉਂਦਾ ਨੀ ਹੈ, ਮੁਰਦਾ ਹੀ, ਫਿਰ ਤਾਂ ਮੁਰਦਾ ਹੈ ਮੁਰਦਾ। ਤਾਂ ਤੇ ਬਿਨ ਸਿਮਰਨ ਜੋ ਜੀਵਨ ਬਣਨਾ, ਬਾਣੀ ਚ ਲਿਖਿਆ, ਮੈਂ ਨੀ ਕਹਿੰਦਾ ਸਿਮਰਨ ਤੋਂ ਬਿਨਾਂ ਤਾਂ ਇਹ ਜੀਵਨ ਨੀ, ਤਾਂ ਬਣਨ ਦੀ ਕਿਰਿਆ, ਮੱਚਣ ਦੀ ਕਿਰਿਆ। ਮੋਟਰ ਗੱਡੀ ਵਿਚ ਤੇਲ ਮੱਚਿਆ, ਤੇਰੇ ਵਿਚ ਅੰਨ ਪਾਣੀ ਮੱਚਿਆ, ਮਲ ਮੂਤਰ ਚ ਨਿਕਲ ਗਿਆ, ਫੇਰ ਪਾਲਿਆ, ਮੱਚ ਗਿਆ, ਫੇਰ ਕੀ ਜੀਵਨ ਹੈ ਇਹ? ਕੀ ਇਹੀ ਜੀਵਨ ਹੈ ਬਸ, ਜੋ ਕੁਝ ਪਾਲਿਆ ਮੱਚ ਕੇ ਨਿਕਲਣੀ ਹੈ ਉਸਨੇ? ਜੇ ਖਾਣ ਪੀਣ ਤੱਕ ਹੀ ਸੀਮਿਤ ਰਹਿ ਗਿਆ। ਰਾੜਾ ਸਾਹਿਬ ਵਾਲੇ ਮਹਾਂਪੁਰਖ ਕਿਹਾ ਕਰਦੇ ਸੀ, ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦਾ ਵਚਨ ਹੈ, ਉਹ ਕਹਿੰਦੇ ਹੁੰਦੇ ਸੀ ਬੰਦਿਆ ਕੀ ਖਾਣ ਪੀਣ ਚ ਖਰਚ ਤਾਂ ਹੋ ਗਿਆ, ਠੀਕ ਹੈ ਚਲੋ ਲੋੜ ਤਾਂ ਹੈ ਸ਼ਰੀਰ ਤੋਂ ਕੰਮ ਲੈਣਾ, ਪਰ ਜਿਹੜੇ ਖਾਣ ਪੀਣ ਚ ਖਰਚ ਹੋ ਗਏ ਉਹਨੂੰ ਲਾਹਣਤ ਪਾਉਂਦੇ ਹੋਏ ਮਹਾਂਪੁਰਖ ਕਿਹਾ ਕਰਦੇ ਸੀ, ਉਹ ਕੀ ਬਣਿਆ ਫਿਰਦਾ? ਜਦੋਂ ਜੀਵ ਤੋਂ ਅੱਗੇ ਲੰਘਿਆ ਗਾਂਧੀ ਗੰਦ ਹੈ, ਗੱਜ ਕੇ ਆਖੋ ਲੋੜ ਤਾਂ, ਜਦੋਂ ਜੀਵ ਤੋਂ ਬਾਹਾਂ ਲੰਘਿਆ ਨਾ ਗਾਂਧੀ ਗੰਦ ਹੈ, ਕੀ ਤੂੰ ਖਾਣ ਪੀਣ ਵਾਸਤੇ ਪਿਆਰਾ ਕੀ ਗਵਾ ਦਿੱਤਾ? ਜੀਵਨ ਗਵਾਲਿਆ ਤੂੰ ਖਾਣ ਪੀਣ ਦੇ ਵਿਚ, ਉਹ ਖਾਣ ਪੀਣ ਦੇ ਵਿਚ ਹੀ ਕਿੰਨੀਆਂ ਛਲਪਟ ਠੱਗੀਆਂ ਚੋਰੀਆਂ ਕਰਦਾ, ਕੀ ਠੱਗੀਆਂ ਚੋਰੀਆਂ ਕਰਕੇ ਰੈਸਟੋਰੈਂਟ ਦੇ ਵਿਚ 1000 ਰੁਪਏ ਦੀ ਰੋਟੀ ਦੋ, ਮੈਂ ਸੁਣਨ ਚ ਆਇਆ ਕਈ ਗੱਲਾਂ, ਕਹਿੰਦੇ ਜੀ 1000-1000 ਦੀ ਇੱਕ ਡੰਗ ਦੀ ਰੋਟੀ ਦਾ ਫਿਰ ਦੋ ਲੋੜਾ ਆ ਗਿਆ, ਇੱਕ ਡੰਗ ਦੀ ਰੋਟੀ 1000-2000 ਦੀ, ਕਮਾਲ ਦੀ ਗੱਲ ਹੋ ਗਈ। ਉਹਦੇ ਵਾਸਤੇ ਕਿੰਨੇ ਛਲਕਪਟ ਕੀਤੇ, ਸਰੀਰ ਵਿਚ ਉਹ ਗੰਦ ਹੋ ਕੇ ਨਿਕਲ ਗਿਆ। ਤਾਂ ਜਿਹੜਾ ਕਰਮ ਕੀਤਾ ਪੁੱਤ ਮੇਰਿਆ, ਜਿਹੜੀ ਠੱਗੀ ਮਾਰੀ ਉਹ ਤੇਰੇ ਨਾਲ ਜਾਊ। ਕਰਮਾਂ ਨੇ ਪਿੱਛਾ ਕਰਨੇ, ਸਰੀਰ ਨੇ ਇੱਥੇ ਲੱਕੜਾਂ ਚ ਮੱਚ ਜਾਣੇ, ਖਾਣ ਪੀਣ ਤੋਂ ਨਾਲ ਦੀ ਨਾ, ਉਹ ਤਾਂ ਮੱਚ ਮੱਚ ਕੇ ਨਿਕਲੀ ਜਾਂਦਾ। ਸੋਚੋ ਜਰਾ, ਦੇਖੋ ਬੰਦਾ ਕਿੰਨਾ ਸੁੱਤਾ ਪਿਆ। ਅੱਜ ਗੁਰੂ ਸਾਹਿਬ ਬਾਣੀ ਚ ਕਹਿੰਦੇ ਉਸ ਨੂੰ ਕੂੜ ਬੋਲ ਕੇ ਖਵਾਲੀ ਹੈ, ਜੇ ਚੱਲਦਿਆਂ ਨਾਲ ਨਾ ਜਾਏ, ਝੂਠ ਬੋਲ ਬੋਲ ਕੇ ਉਹਨੂੰ ਕੀ ਖਵਾਈ ਜਾਂਦਾ? ਇਹਨੇ ਇਹਦੇ ਨਾਲ ਜਾਣਾ, ਇਹ ਤੋਂ ਕੰਮ ਲੈ ਲਾ ਸੇਵਾ ਸਿਮਰਨ ਦਾ। ਇਸ ਨੂੰ ਕੂੜ ਬੋਲ ਕੇ ਖਵਾਲੀਏ, ਜੇ ਚੱਲਦਿਆਂ ਨਾਲ ਨਾ ਜਾਏ, ਕਾਇਆ ਮਿੱਟੀ ਅੰਧ ਹੈ ਪਾਉਣਾ ਪੁੱਛੋ ਜਾਏ, ਇਹ ਤਾਂ ਅੰਧ ਮਿੱਟੀ ਬਲਾਇੰਡ ਦੱਸ, ਕਿੱਥੇ ਲੱਗਿਆ ਹੋਇਆ ਤੂੰ? ਤੂੰ ਇੱਥੇ ਲੱਗ ਗਿਆ ਬਸ, ਕਈ ਵਾਰ ਹੱਡ ਚਮਤ ਹੀ ਲੱਗ ਗਿਆ ਡੱਲਾ, ਕੀ ਜੀਵਨ ਹੈ ਫਿਰ ਤੇਰਾ? ਤਾਂ ਤੇ ਅੱਜ ਦੀ ਦੁਨੀਆ ਕੇਵਲ ਖਾਣ ਪੀਣ ਪਹਿਨਣ ਤੱਕ ਰਹੀ, ਕਿਹੜਾ ਕਾਇਰਤਾ ਵਾਲਾ ਜੀਵਨ ਅੱਜ ਦਾ ਬੰਦਾ, ਸਵਾਰਥ ਖੁਦ ਗਰਜ ਹੋ ਕੇ ਰਹਿ ਗਿਆ ਕੇਵਲ। ਤਾਂ ਤੇ ਪਿਆਰੇ, ਇਹ ਤੰਗ ਦਾਇਰੇ ਵਿਚ ਜਿਉਣਾ ਛੱਡੋ, ਦੇਹੀ ਦੀਆਂ ਲੋੜਾਂ ਨੂੰ ਸੀਮਿਤ ਰੱਖਦੇ ਹੋਏ ਕਿਰਪਾ ਕਰਕੇ ਤੂੰ ਸੇਵਾ ਤੇ ਸਿਮਰਨ ਦਾ ਕੰਮ ਲਓ, ਦੋ ਮੇਨ ਕੰਮ ਇਸ ਦੇਹੀ ਦੇ। ਤਾਂ ਤੇ ਉਹ ਗੁਰ ਸੇਵਾ ਤੇ ਭਗਤ ਕਮਾਈ, ਤਾਂ ਇਹ ਮਾਨਸ ਦੇਹੀ, ਇਹ ਮਾਨਸ ਦੇਹੀ ਤਾਂ ਪਾਈਏ ਭਾਈ, ਸੇਵਾ ਤੇ ਸਿਮਰਨ, ਦੋ ਕੰਮ ਨੇ ਇਹਦੇ। ਤਾਂ ਤੇ ਸਿਮਰਨ ਕਰਨਾ ਹੈ, ਗੁਰੂ ਵਾਲੇ ਬਣਨਾ ਹੈ। ਅੱਜ ਗੁਰੂ ਨਾਨਕ ਦੇ ਘਰ ਵਿਚ ਗੁਰੂ ਵਾਲਾ ਬਣਦਾ ਜੀ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ। ਦਸਵੇਂ ਪਾਤਸ਼ਾਹ ਦਾ ਹੁਕਮ ਹੈ, ਇਹ ਦਸਵੇਂ ਸਰੂਪ ਦੇ ਵਿਚ ਹੁਕਮ ਹੈ ਤੁਹਾਨੂੰ। ਤਾਂ ਤੇ ਅਸੀਂ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ, ਅੰਮ੍ਰਿਤ ਛਕਣਾ ਹੈ। ਫੇਰ ਪਿਆਰਿਓ ਨਿਤਨੇਮ ਕਰਨਾ ਹੈ, ਸਿਮਰਨ ਕਰਨਾ ਹੈ, ਨਿਤਨੇਮ ਪੰਜ ਬਾਣੀਆਂ ਨਿਤਨੇਮ ਅੰਮ੍ਰਿਤ ਵੇਲੇ ਕਰਨਾ ਹੈ, ਸ਼ਾਮ ਨੂੰ ਰਹਿਰਾ ਸਾਹਿਬ, ਰਾਜਨ ਵੇਲੇ ਸੋਹਲਾ ਸਾਹਿਬ ਦੀ ਬਾਣੀ। ਫੇਰ ਉਠਦੇ ਵਹਿੰਦੇ ਤੁਰਦੇ, ਤੜਕੇ ਇਕਾਂਤ ਵਿਚ ਵੀ, ਉਠਦੇ ਵਹਿੰਦੇ ਤੁਰਦੇ ਫਿਰਦੇ ਵੀ, ਕੀ ਲਿਖਿਆ? ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆ। ਨਾਮ ਦਾ ਧਿਆਨ ਭਰਨਾ ਜਿਹੜਾ ਗੁਰਮੰਤ ਹੈ। ਨਾਮ ਕੀ ਹੈ? ਨਾਮ ਧੁਨ ਹੈ, ਸਾਊਂਡ ਹੈ, ਆਵਾਜ਼ ਹੈ। ਗੁਰਮੰਤਰ ਦੇ ਵਿਚ ਜੋ ਧੁਨ ਹੈ ਉਸ ਨੂੰ ਅਸੀਂ ਸੁਣਨਾ, ਬਸ ਇਹਨੂੰ ਕਹਿੰਦੇ ਨੇ ਨਾਮ ਦਾ ਧਿਆਨ। ਨਾਮ ਦਾ ਧਿਆਨ ਕੋਈ ਕੋਈ ਧਰਦਾ, ਰਸਨਾ ਜਾਣੀ ਕਿ ਨਾਮ ਉਚਾਰਨ ਕਰਦੇ ਸੁਰਤ ਬਾਹਰ ਫਿਰਦੀ ਹੈ, ਫੇਰ ਨੀ ਗੱਲ ਮੰਨਦੀ। ਨਾਮ ਦਾ ਧਿਆਨ ਆਪਣੀ ਸੁਰਤ ਨੂੰ ਨਾਮ ਦੀ ਧੁਨ ਵਿਚ ਜਾਣੀ ਕਿ ਟਕਾਉਣਾ, ਧੁਨ ਵਿਚ ਜਾਣੀ ਕਿ ਧੁਨ ਨੂੰ ਧਿਆਨ ਨਾਲ ਸੁਣਨਾ। ਜੋ ਗੁਰਮੰਤਰ ਵਿਚ ਧੁਨ ਹੈ ਬਸ ਉਹਦਾ ਧਿਆਨ, ਕਿਸੇ ਮੂਰਤ ਫੋਟੋ ਦਾ ਧਿਆਨ ਨੀ ਗੁਰਮਤ ਦੇ ਵਿਚ, ਨਾ 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 ਨਾ। ਕੋਈ ਕਈ ਸਮਝਦੇ ਵੀ ਸ਼ਾਇਦ ਅੱਖਾਂ ਦਾ ਧਿਆਨ, ਵਾਹਵਾ ਹਾਹਾ ਕਰ, ਨਾ 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 ਨਾ। ਇਹ ਗੁਰਮੰਤਰ ਧੁਨਾਤਮਕ ਹੁੰਦਾ, ਕਿਰਪਾ ਕੇ ਸਮਝ ਲਿਓ, ਨਾਮ ਧੁਨਾਤਮਕ ਹੁੰਦਾ। ਨਾਮ ਕੀ ਹੈ? ਧੁਨ ਹੈ, ਸਾਊਂਡ ਹੈ, ਆਵਾਜ਼ ਹੈ। ਇਹ ਪਹਿਲੀ ਸਟੇਜ ਦੱਸੀ ਹੈ ਤੁਹਾਨੂੰ, ਉਸ ਤੋਂ ਬਾਅਦ ਦੀ ਅਵਸਥਾ ਹੁੰਦੀ ਹੈ ਉਹ ਨਾਮ ਸਾਰਿਆਂ ਦੇ ਅੰਦਰ ਹੈ। ਇਸ ਦੇ ਵਿਚ ਧਿਆਨ ਧਰ ਕੇ ਹੀ ਕੋਈ ਗੁਰਪ੍ਰਸਾਦੀ ਜੀ ਨੇ ਅੰਤਰ ਪਾਇਆ, ਜੋ ਗੁਰੂ ਨੇ ਗੁਰਮੰਤਰ ਦਿੱਤਾ ਗੁਰੂ ਗੁਰਮੰਤਰ ਦੀ ਕਿਰਪਾ ਕੀ ਹੁੰਦੀ ਹੈ ਜਦੋਂ ਸੁਰਤ ਗੁਰਮੰਤਰ ਦੀ ਧੁਨ ਵਿਚ ਜੁੜ ਗਈ ਗੁਰਮੰਤਰ ਦੀ ਧੁਨ ਨੇ ਸੁਰਤ ਨੂੰ ਅੰਦਰ ਲੈ ਜਾਣਾ ਇਹਨੂੰ ਕਿਹਾ ਜਾਂਦਾ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਗੁਰਪ੍ਰਸਾਦੀ ਤੋਂ ਬਿਨਾਂ ਅੰਤਰ ਨਹੀਂ ਹੋ ਸਕਦਾ ਅੰਤਰੀ ਵੀ ਨਹੀਂ ਹੋ ਸਕਦੀ ਤਾਂ ਤੇ ਫਿਰ ਉਹ ਨਾਮ ਸਾਰਿਆਂ ਦੇ ਅੰਦਰ ਹੈ ਕੀ ਲਿਖਿਆ ਬਾਣੀ ਚ ਦੇਖੋ ਬਾਣੀ ਚ ਲਿਖਿਆ ਸਾਰਾ ਕੁਛ ਮੈਂ ਨੀ ਕੁਛ ਜਾਣਦਾ ਬਾਣੀ ਵਿਚ ਲਿਖਿਆ ਨੌ ਨਿਤ ਅੰਮ੍ਰਿਤ ਪ੍ਰਭਤਾ ਨਾਮ ਦੇਹੀ ਮੈਂ ਇਸ ਕਾਵਿ ਸਰਾਮ ਫਿਰ ਕਿਤੇ ਜਾਣੇ ਕਿ ਅੱਗੇ ਜਾ ਕੇ ਤਾਂ ਫਿਰ ਪਤਾ ਲੱਗਦਾ ਰਹੋ ਵਿਚਾਰੋ ਤਾਂ ਅਗਲੀਆਂ ਗੱਲਾਂ ਹੁੰਦੀਆਂ ਫਿਰ ਤਾਂ ਵੀ ਨਾਮ ਤੇ ਨਾਮੀ ਤਾਂ ਫਿਰ ਅਭੇਦ ਹੋ ਜਾਂਦੀ ਹੈ ਫਿਰ ਤਾਂ ਨਾਮ ਇਕ ਪਰਿਪੂਰਨ ਸ਼ਕਤੀ ਬਣ ਜਾਂਦੀ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਹਸਪਤਾਲ ਨਾਮ ਕੇ ਧਾਰੇ ਸਗਲ ਅਖਾਰ ਫਿਰ ਇਕ ਪਰਿਪੂਰਨ ਸ਼ਕਤੀ ਹੋ ਗਈ ਉਹ ਪਰਿਪੂਰਨ ਸ਼ਕਤੀ ਉਹ ਨਾਮੀ ਹਾਜ਼ਰ ਨਾਜ਼ਰ ਹੈ ਨਾਮ ਤੇ ਨਾਮੀ ਅਭੇਦ ਹੋ ਗਏ ਫਿਰ ਤਾਂ ਤੇ ਉਹ ਫਿਰ ਨਾਮ ਹੀ ਅਸੀਂ ਫਿਲਹਾਲ ਇਹ ਸਮਝੋ ਕਿ ਨਾਮ ਹੀ ਸਾਡੇ ਵਾਸਤੇ ਸਭ ਕੁਛ ਹੈ ਪਹਿਲਾਂ ਗੁਰਮੰਤਰੀ ਸਭ ਕੁਛ ਹੈ ਤਾਂ ਤੇ ਗੁਰਮੰਤਰ ਦਾ ਵੱਧ ਤੋਂ ਵੱਧ ਅਭਿਆਸ ਕਰਨਾ ਚਾਲਤ ਬੈਸਤ ਸੋਵਤ ਜਾਗਤ ਗੁਰਮੰਤਰ ਦਾ ਚਤਾ ਦੇਖੋ ਬਣ ਚ ਲਿਖਿਆ ਨਾ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਉਠਦੇ ਬਹਿੰਦੇ ਤੁਰਦੇ ਫਿਰਦੇ ਜਦੋਂ ਵੀ ਜਾਣੀ ਕਿ ਤਾਂ ਇਹ ਜਪਦੇ ਰਹਿਣਾ ਦੁਕਾਨਦਾਰ ਕੋਈ ਕਾਊਂਟਰ ਤੇ ਬੈਠਾ ਹੀ ਜਪ ਸਕਦੇ ਕੋਈ ਗਾਹਕ ਨਹੀਂ ਗਾਹਕਾਂ ਦਾ ਚਿੰਤਨ ਨਹੀਂ ਕਰਨਾ ਜੋ ਡਿਊਟੀ ਹੈ ਆਪਣੀ ਕਰਨੀ ਹੈ ਪਰ ਕੋਈ ਵੀ ਕਿਤੇ ਆਪਣੀ ਡਿਊਟੀ ਲੱਗੀ ਹੈ ਕੰਮ ਚ ਉੱਥੇ ਜਾਣੀ ਕਿ ਜਦੋਂ ਵੀ ਗੈਪ ਸਮਾਂ ਮਿਲੇ ਦਫ਼ਤਰ ਦੇ ਵਿਚ ਮੁਲਾਜ਼ਮ ਨੂੰ ਕਿੰਨੇ ਇੰਟਰਵਲ ਮਿਲਦੇ ਹੈ ਉਸੇ ਵੇਲੇ ਵਾਹਿਗੁਰੂ ਵਾਹਿਗੁਰੂ ਦੁਕਾਨਦਾਰ ਕਾਊਂਟਰ ਤੇ ਬੈਠਾ ਜਿਮੀਦਾਰ ਖੇਤ ਛੱਡਦੇ ਗੁਰੂ ਸਾਹਿਬ ਨੀ ਕਹਿੰਦੇ ਕੰਮ ਛੱਡਦੇ ਨਾ ਕੀ ਕਹਿੰਦੇ ਨੇ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਦਾ ਚਿੰਤਨ ਨਾ ਕੰਮ ਦਾ ਕਰ ਚਿੰਤਨ ਕਿਵੇਂ ਫਿਰ ਦੁਕਾਨਦਾਰ ਬੈਠਾ ਦੁਕਾਨ ਖੋਲੀ ਜਦੋਂ ਗਾਹਕ ਆ ਗਿਆ ਠੀਕ ਹੈ ਟੈਂਡ ਕਰਨਾ ਪਰ ਗਾਹਕ ਜਾਣ ਤੋਂ ਬਾਅਦ ਦੂਸਰੇ ਗਾਹਕ ਦਾ ਚਿੰਤਨ ਨਾ ਕਰ ਨਾ ਚਿੰਤਨ ਕਰ ਪਰਮੇਸ਼ਰ ਦੇ ਨਾਮ ਦਾ ਚਿੰਤਤ ਹੀ ਦੀਸੈ ਸਭ ਕੋਈ ਚੇਤ ਹੈ ਏਕ ਤਹੀ ਸੁਖ ਕਾਹੇ ਰੇਵਾਂ ਚਿਤਵੇ ਉਦਮ ਜਾਂ ਆਹਰ ਹਰ ਜੀਓ ਭਰਿਆ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਜਿਕਾ ਕਹਿ ਕਰ ਧਰਿਆ ਇਹਦਾ ਭਾਵ ਹੈ ਕਿ ਉਦਮ ਕਰਦਾ ਹੋਇਆ ਚਿੰਤਾ ਨਾ ਕਰ ਉਦਮ ਕਰਨਾ ਤੋਂ ਨਹੀਂ ਰੋਕਿਆ ਉਦਮ ਕਰਨੇ ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਭੁੰਚ ਧਿਆਏਦਿਆਂ ਤੂੰ ਪ੍ਰਭੂ ਬਿਨ ਨਾਨਕ ਉਤਰੀ ਚਿੰਤਨ ਇਹ ਵਿਰੋਧੀ ਵਚਨ ਨਹੀਂ ਸਮਝਣਾ ਹੁੰਦਾ ਉੱਥੇ ਕੀ ਹੈ ਉੱਥੇ ਕਾਹੇ ਰੇਵਾਂ ਚਿਤ ਮਨਾ ਜੋ ਤੈਨੂੰ ਮਾਲਕ ਨੇ ਜਿਸ ਉਦਮ ਤੇ ਜਿਸ ਕਿੱਤੇ ਤੇ ਲਾਇਆ ਹੋਇਆ ਉਹ ਤਾਂ ਤੂੰ ਕਰ ਹੁਕਮ ਦੇ ਵਿੱਚ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਣ ਥੀਓ ਉਹਦੇ ਹੁਕਮ ਦੇ ਵਿੱਚ ਕੋਈ ਖੇਤੀ ਕਰਦਾ ਕੋਈ ਦੁਕਾਨ ਕਰਦਾ ਕੋਈ ਵਰਕਸ਼ਾਪ ਹੈ ਕੋਈ ਇੰਪਲਾਈ ਜ ਮੁਲਾਜ਼ਮ ਹੈ ਕੋਈ ਕੁਝ ਹੈ ਉਹਦੇ ਹੁਕਮ ਦੇ ਵਿੱਚ ਹੈ ਸਭ ਕੁਝ ਤਾਂ ਤੇ ਪਿਆਰਿਆ ਉਹ ਤੂੰ ਡਿਊਟੀ ਤਾਂ ਕਰ ਪਰ ਉਹ ਤੂੰ ਕਰਮ ਕਰਦਾ ਹੋਇਆ ਚਿੰਤਾ ਨਾ ਕਰ ਵੀ ਪਤਾ ਨੀ ਕੀ ਬਣੂ ਕਿ ਨਾ 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 ਰਿਜਕ ਦੇਣ ਵਾਲਾ ਸਭ ਨੂੰ ਪਰਮੇਸ਼ਰ ਹੈ ਰਿਜਕ ਦੇਣ ਵਾਲਾ ਪਰਮੇਸ਼ਰ ਹੈ ਜਿੱਥੇ ਤੈਨੂੰ ਲਾਇਆ ਡਿਊਟੀ ਦਾ ਤੂੰ ਕਰ ਉਹਦੇ ਹੁਕਮ ਚ ਪਰ ਉਹ ਸਾਰਾ ਕੁਝ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ ਖੇਤੀ ਤਾਂ ਕਰਨੀ ਹੈ ਪਰ ਚਿੰਤਨ ਨਹੀਂ ਕਰਨਾ ਕਿਤੇ ਬੀਜ ਦੇ ਕਰੀ ਜਾਵੇ ਪਤਾ ਨੀ ਕਿਵੇਂ ਹੋਊ ਕਿ ਨਾ ਹੋਊ ਮੀਂਹ ਪਊ ਕਿ ਨਾ ਪਊਗਾ ਹਵਾ ਇਧਰੋਂ ਚੱਲ ਪਈ ਜਾਂ ਇਧਰੋਂ ਨਾ ਚੱਲ ਪਏ ਜਾਂ ਆਏ ਨਾ ਹੋ ਜਾਏ ਸੁੰਡੀ ਨਾ ਪੈ ਜੇ ਨਾ 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 ਇਹ ਗੱਲਾਂ ਨਹੀਂ ਤੇਰੀ ਡਿਊਟੀ ਹੈ ਵੀ ਉਹ ਤਾਂ ਤੂੰ ਕਰ ਉਹ ਤਾਂ ਡਿਊਟੀ ਕਰ ਪਰ ਉਹ ਉੱਥੇ ਕੰਮ ਕਰਦਾ ਹੀ ਤੂੰ ਨਾਮ ਪਰਮੇਸ਼ਰ ਦਾ ਜਾ ਫੋਕਾ ਚਿੰਤਨ ਨਾ ਕਰ ਉਦਮ ਕਰਦਾ ਹੋਇਆ ਚਿੱਤ ਬਣਾ ਕੁਛ ਐਵੀ ਫੋਕੀਆਂ ਗੱਲੇ ਚਿੱਤ ਵੀ ਜਾਂਦਾ ਆਏ ਨਾ ਹੋ ਜੇ ਆਏ ਨਾ ਹੋ ਜੇ ਆਏ ਨਾ ਹੋ ਜੇ ਤੂੰ ਤੇਰੇ ਬਸ ਨੀ ਕੁਛ ਤੂੰ ਡਿਊਟੀ ਨੂੰ ਬਾਖੂਬੀ ਨਿਭਾ ਬਾਕੀ ਸਭ ਕੁਝ ਮਾਲਕ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ ਤਾਂ ਤੇ ਜੋ ਵੀ ਅਸੀਂ ਕਿੱਤਾ ਕਰਦੇ ਹਾਂ ਉਹਦੇ ਵਿੱਚ ਪਿਆਰੋ ਜਦੋਂ ਵੀ ਸਾਨੂੰ ਗੈਪ ਸਮਾਂ ਮਿਲਦਾ ਉਸੇ ਵੇਲੇ ਅਸੀਂ ਪਰਮੇਸ਼ਰ ਦਾ ਨਾਮ ਜਪਣਾ ਉਸ ਕਿਉਂਕਿ ਮਨੁੱਖਾ ਜਨਮ ਦਾ ਇਹੀ ਲਾਹ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫੱਕੜੇ ਸਭ ਮੁੱਕਦੀ ਚੱਲੀ ਰਹਿਣ ਇਹ ਉਮਰ ਰੂਪੀ ਰਾਤ ਬੀਤਦੀ ਜਾ ਰਹੀ ਹੈ ਹੁਣ ਸੰਭਲ ਜਾਂ ਸੰਭਾਲ ਲਾ ਸਮੇਂ ਨੂੰ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛਿਨ ਛਿਨ ਔਧ ਵਿਹਾਤ ਹੈ ਫੂਟੇ ਘੱਟ ਜਿਉ ਪਾਨੀ ਹਰ ਗੁਣ ਕਾਹੇ ਨਾ ਗਾਵ ਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੈ ਨਾ ਮਰਨ ਪਛਾਣਾ ਅੱਜ ਹੂ ਕਛ ਵਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਮੌਕਾ ਨਹੀਂ ਤਾਂ ਉਮਰ ਬੀਤਦੀ ਜਾਂਦੀ ਸਰਫ ਹੈ ਸਰਫ ਹੈ ਸਦਾ ਸਦਾ ਇਹ ਵੈ ਗਈ ਵਿਹਾਈ ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾਏ ਬਿਨ ਪੁੱਛਿਆ ਪਤਾ ਨੀ ਪਿਆਰਿਆ ਕਦੋਂ ਸੱਦਾ ਆ ਜਾਵੇ ਨਾ ਵਾਰਕ ਨਾ ਜੋਬਣ ਨਾ ਬਿਰਤੀ ਕਾਸ਼ ਬੰਧ
ਉਹ ਵੇਰਾ ਨਾ ਬੂਝੀਏ ਜੋ ਆਏ ਪਰ ਜਮ ਖਾਂ। ਇਹਦਾ ਭਾਵ ਨਿਰਾਸ਼ਾਵਾਦੀ ਨੀ, ਨਾ 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 ਨਾ, ਇਹਦਾ ਭਾਵ ਇਹੀ ਹੁੰਦਾ ਵੀ ਜੀਵਨ ਦਾ ਲਾਹਾ ਲੈਂਦਾ ਰਹਿ ਪਿਆਰਿਆ। ਤੁਸੀਂ ਸਮਝ ਲੈਂਦੇ ਵੀ ਮੌਤ ਨੂੰ ਯਾਦ ਰੱਖਣਾ ਸ਼ਾਇਦ ਕੋਈ ਨਿਰਾਸ਼ਾਵਾਦੀ ਹੈ? ਨਹੀਂ ਨਹੀਂ ਨਹੀਂ, ਤਾਂ ਕਿ ਉਹ ਯਾਦ ਰੱਖਣਾ ਹੈ ਕਿ ਪਤਾ ਨੀ ਕਦੋਂ, ਜਿਸ ਕਰਕੇ ਜੀਵਨ ਦੇ ਨਿਸ਼ਾਨੇ ਪ੍ਰਤੀ ਬੰਦਾ ਸੁਚੇਤ ਰਹਿੰਦਾ ਹੈ ਕਿ ਦੇਹੀ ਸਾਡੇ ਕੋਲੋਂ ਮੰਗਵੀ ਚੀਜ਼ ਲਿਆਂਦੀ ਆਪਾਂ, ਕੋਈ ਮੰਗਵੀ ਚੀਜ਼ ਉਹ ਆਪਾਂ ਨੂੰ ਪਤਾ ਹੈ ਫਰਜ਼ ਕਰੋ। ਸਿੱਧਾ ਜ਼ਿਮੀਦਾਰ ਉਦਾਹਰਨ ਲਾ ਲਓ ਤੁਸੀਂ ਵੀ ਆਪਾਂ ਟਰਾਲੀ ਕਿਸੇ ਤੋਂ ਲੈ ਲਈ ਮੰਗਵੀ, ਫਰਜ਼ ਕਰੋ ਹੈ ਨੀ ਭਾਈ ਮੈਂ ਕੋਈ ਕੰਮ ਕਰਨਾ, ਢੋ ਢਵਾਈ ਦਾ ਰੇਹ ਪਾਉਣੇ, ਕਿੱਦਾਂ ਆਪਾਂ ਤੋਂ ਪਹਿਲਾਂ ਵੀ ਤੇਰੇ ਅੱਖ ਨੇ ਤੇਰੀ ਟਰਾਲੀ ਮੋੜ ਦੇਣੀ, ਕਹਿਤਾ ਨਾ ਉਹ ਅੱਖ ਨੇ ਟਰਾਲੀ ਮੋੜਨੀ ਯਾਦ ਰੱਖਣੀ ਹੈ। ਉਹ ਜੇ ਗੱਲ ਯਾਦ ਰਹੂਗੀ ਅੱਖ ਨੇ, ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਅੱਖ ਤੱਕ ਕੰਮ ਨਿਬੇੜ ਲਿਆ ਜਾਵੇ। ਗੱਜ ਕੇ ਆਖੋ ਜੇ ਲਿਜਾ ਕੇ ਭੁੱਲ ਗਿਆ ਮੋੜਨ ਵਾਲੀ ਗੱਲ, ਲਿਜਾ ਕੇ ਖੜਾ ਲਿਓ ਤੇ ਫੁੱਲ ਬੂਟੀਆਂ ਪਾਉਣ ਲੱਗਾ ਟਰਾਲੀ ਦੇ ਉੱਤੇ, ਫੁੱਲ ਬੂਟੀ ਜਾਂ ਭੁੱਲ ਹੀ ਗਿਆ ਵੀ ਤਾਂ ਅੱਖ ਨੂੰ ਤਾਂ ਮੋੜਨ ਦੇ ਕੰਮ ਲਿਆ ਹੀ ਨੀ, ਤੇ ਜਦੋਂ ਅੱਖ ਨੇ ਜੇ ਆ ਗਿਆ ਸੱਦਾ ਵੀ ਲਿਆ ਲਿਆ, ਸ਼ਾਮ ਤੱਕ ਲੈ ਕੇ ਗਿਆ ਸੀ, ਜੇ ਉਹ ਤੋਂ ਕੰਮ ਨਾ ਲਿਆ ਟਰਾਲੀ ਤੋਂ ਫਿਰ ਪਛਤਾਉਣਾ ਪਊਗਾ। ਤਾਂ ਕਿ ਇਹ ਭਾਵ ਹੁੰਦਾ ਹੈ, ਭਾਵ ਕਿ ਪਤਾ ਨੀ ਪਿਆ ਰਿਹਾ ਕਦੋਂ ਵਾਪਸ ਲੈ ਲਿਆ ਜਾਵੇ ਸਰੀਰ, ਪਤਾ ਹੀ ਨੀ ਬਾਣੀ ਵਿਚਲੇ। ਤਾਂ ਇਹਦਾ ਭਾਵ ਕੀ ਹੈ ਵੀ ਤੂੰ ਨਿਸ਼ਾਨੇ ਪ੍ਰਤੀ ਸੁਚੇਤ ਰਹਿ, ਇਹਦਾ ਮਤਲਬ ਇਹਦਾ ਨੀ ਵੀ ਕੰਮ ਕੱਢ ਛੱਡ ਕੇ ਅੱਖਾਂ ਮੀਚ ਕੇ ਬਹਿ ਜਾਂਦਾ ਰਹਾ, ਨਹੀਂ ਨਹੀਂ ਨਹੀਂ, ਤਾਂ ਤੇ ਨਿਸ਼ਾਨੇ ਪ੍ਰਤੀ ਸੁਚੇਤ ਰਹਿ ਵੀ ਪਤਾ ਨੀ ਪਿਆਰਿਆ ਕਦੋਂ ਸੱਦਾ ਆ ਜਾਵੇ। ਕੋਈ ਪਤਾ ਹੈ ਕਦੋਂ ਸੱਦਾ? ਕਿਸੇ ਨੂੰ ਨੀ ਪਤਾ, ਹਮ ਆਦਮੀ ਹਾਂ ਇਕਦਮ ਹੀ ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨ ਵੈ ਦਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਤਾਂ ਹੀ ਗੁਰੂ ਸਾਹਿਬ ਕਹਿੰਦੇ ਹਰ ਜਪਦੇ ਛਿਨ ਢਿਲ ਨਾ ਕੀਜੀ ਮੇਰੀ ਜਿੰਦ ਡਿੱਗੇ, ਮੱਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ, ਕਿਉਂ ਮੱਤ ਦਿੰਦੇ ਨੇ।
ਨਾਮ ਜਪਣ ਦੀ ਕਦੇ ਨਾ ਢਿੱਲ ਕਰੀ ਹੇ